ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਸੱਚ ਨਾਨਕ ਹੋਸੀ ਪੀ ਸੱਚ ਜਿਉਂ ਬੁਲਾਵੈ ਤਿਉਂ ਬੋਲੈ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਤਰ ਲਾਵੋ ਬਿਖਮ ਨਦੀ ਜਾਏ ਤਰਣੀ ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨੂੰ ਸਜ ਬੈਠੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿਚ ਆਪ ਜੀ ਨੇ ਹੁਣੇ ਹਰੀ ਜਸ ਕੀਰਤਨ ਸੁਣਿਆ ਅਤੇ ਪਿਛਲੇ ਦਿਨਾਂ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰਾਂ ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਨਾਲ ਆਪਾਂ ਸੁਣ ਰਹੇ ਹਾਂ, ਕਰ ਰਹੇ ਹਾਂ। ਸੋ ਲੜੀਵਾਰ ਆਪ ਜੀ ਸੁਣ ਰਹੇ ਹੋ, ਵਿਚਾਰ ਚੱਲ ਰਹੀ ਸੀ ਗੁਰੂ ਸਾਨੂੰ ਕਿਹੋ ਜਿਹਾ ਚਾਹੀਦਾ ਔਰ ਬਦਲਣਾ ਨਾ ਪਵੇ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸ਼ਬਦ ਕਿਹੜਾ ਚਾਹੀਦਾ ਇਹੋ ਜਿਹਾ ਨਾ ਹੋਵੇ ਕੱਲ ਨੂੰ ਬਦਲਣਾ ਪਵੇ। ਸੋ ਪਦ ਰਵੋ ਜੇ ਬਹੁਰ ਨਾ ਰਵਣਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਕਬੀਰ ਭਗਤ ਜੀ ਇਹ ਚਾਰ ਵਿਚਾਰ ਸਾਡੇ ਸਾਹਮਣੇ ਰੱਖਦੇ ਨੇ ਕਿ ਸਭ ਤੋਂ ਵੱਡਾ ਮਨੁੱਖ ਦਾ ਜੀਵਨ ਦਾ ਅਹਿਮ ਕੰਮ ਕੀ ਹੈ। ਮਹਾਰਾਜ ਗੁਰਬਾਣੀ ਦੁਆਰਾ ਕਹਿੰਦੇ ਨੇ ਇਹਦਾ ਸਭ ਤੋਂ ਮੁੱਢਲਾ ਔਰ ਖਾਸ ਕੰਮ ਇਹੋ ਹੀ ਹੈ ਕਿ ਇਸ ਸੰਸਾਰ ਵਿਚ ਮਨੁੱਖਾ ਦੇਹ ਧਾਰ ਕੇ ਆਇਆ, ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਸਾਰੀਆਂ ਜੂਨਾਂ ਤੋਂ ਸ਼੍ਰੋਮਣੀ ਬਣਾਇਆ, ਕਿਉਂਕਿ ਬਾਕੀ ਜੂਨਾਂ ਦੇ ਕੋਲੇ ਜਵਾਨ ਹੈ, ਮੁੱਖ ਹੈ, ਸਰੀਰ ਹੈ, ਪਰ ਸ਼ਬਦ ਨਹੀਂ। ਔਰ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ਼ਬਦ ਬਖਸ਼ਿਆ ਹੈ ਔਰ ਇਹ ਸ਼ਬਦ ਨਾਲ ਤੇਰੀ ਮਰਜ਼ੀ ਹੈ, ਤੂੰ ਪਰਮਾਤਮਾ ਨੂੰ ਪਾ ਲੈ, ਤੇਰੀ ਮਰਜ਼ੀ ਹੈ ਨਰਕਾਂ ਨੂੰ ਪਾ ਲੈ। ਸ਼ਬਦ ਹੀ ਨਰਕ ਨੂੰ ਲੈ ਕੇ ਜਾਂਦਾ ਔਰ ਸਾਡੀ ਸ਼ਬਦ ਹੀ ਪਰਮਾਤਮਾ ਨੂੰ ਮਿਲਾਉਂਦਾ, ਸਰਵੇ ਸ਼ਬਦ ਹੀ ਦੁਨੀਆਂ ਚ ਮਾਨ ਵਡਿਆਈ ਦਿਵਾਉਂਦਾ ਔਰ ਸ਼ਬਦ ਹੀ ਦੁਨੀਆਂ ਵਿਚ ਕਲੇਸ਼ ਕਰਾਉਂਦਾ। ਸ਼ਬਦ ਸ਼ਬਦ ਦਾ ਫਰਕ ਹੈ। ਇਸ ਕਰਕੇ ਫਿਰ ਮਹਾਰਾਜ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਕਿ ਗੁਰੂ ਕਾ ਸ਼ਬਦ ਜਿਹੜਾ ਹੈ ਇਹ ਸਾਰੇ ਸਾਡੇ ਪਾਪਾਂ ਦੇ ਕਰਮਾਂ ਨੂੰ ਪੜਨ ਦਾ। ਗੁਰੂ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਕਾ ਸ਼ਬਦ ਕਰੋੜਾਂ ਕਰਮਾਂ ਨੂੰ ਕੱਟ ਕੇ ਪਰਮਾਤਮਾ ਦੀ ਪ੍ਰਾਪਤੀ ਕਰਾਉਂਦਾ ਹੈ। ਕਬੀਰ ਭਗਤ ਨੇ ਵੀ ਇਹ ਬਚਨ ਕਹੇ ਕਿ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਕੱਲ ਵਿਚਾਰ ਚੱਲ ਰਹੀ ਸੀ ਕਿ ਭਾਈ ਅਸੀਂ ਪਹਿਲੀ ਗੱਲ ਤੇ ਕਿ ਸਾਨੂੰ ਗੁਰੂ ਤੇ ਪੂਰਨ ਪੂਰਨ ਭਰੋਸਾ, ਮੈਂ ਬੇਨਤੀ ਕਰਾਂ ਕਿ 90% ਤੋਂ ਵੀ ਜ਼ਿਆਦਾ ਕਹਾਂ ਲੋਕਾਂ ਨੂੰ ਪੂਰਾ ਭਰੋਸਾ ਨਹੀਂ ਹੈ, ਭਰੋਸਾ ਡੋਲਦਾ ਹੈ। ਗੁਰੂ ਨੂੰ ਮੰਨਦੇ ਤਾਂ ਹਾਂ, ਫਿਰ ਕਦੇ ਭਰੋਸਾ ਡੋਲ ਜਾਂਦਾ, ਕਈ ਕਾਰਨ ਨੇ ਡੋਲਣ ਦੇ ਕਿ ਇਹ ਨਹੀਂ ਤਾਂ ਉਹ ਠੀਕ ਹੈ, ਨਹੀਂ ਉਹ ਠੀਕ ਹੈ, ਦੁਬਦਾ ਰਹਿੰਦਾ ਮਨ, ਕਦੀ ਵਿਚਾਰ ਚ ਵਿਚਾਰ ਕਰਿਆ ਸਮੇਂ ਕਰਕੇ ਸੰਪੂਰਨ ਨਹੀਂ ਹੋ ਸਕੀ ਕਿ ਅਸੀਂ ਹਰਿਮੰਦਰ ਸਾਹਿਬ ਗੁਰੂ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਦੀ ਛਾਣ ਕਿੰਨੀ ਕਿ ਉਹ ਕਿੰਨਾ ਭਰੋਸਾ ਹੈ ਸਾਡਾ ਸਾਰੀਆਂ ਜਗ੍ਹਾ ਤੇ, ਉਹ ਵੀ ਅਸੀਂ ਇੱਕੋ ਦਿਨ ਕਰ ਸਕਦੇ। ਮੈਂ ਬੇਨਤੀ ਕਰ ਰਿਹਾ ਸੀ ਕਿ ਅੰਮ੍ਰਿਤਸਰ ਵਿਚ ਜਦੋਂ ਦਰਬਾਰ ਸਾਹਿਬ ਦੇ ਅੰਦਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਂਦੀ ਹੈ, ਪਾਲਕੀ ਜਾਂਦੀ ਹੈ, ਲੋਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ, ਮੇਰਾ ਵੀ ਮੋਢਾ ਲੱਗ ਜਾਏ, ਮੇਰਾ ਵੀ ਲੱਗ ਜਾਏ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਫਿਰ ਆਪਣੇ ਆਸ਼ਰਮ ਅਸਥਾਨ ਤੇ ਕੋਠਾ ਸਾਹਿਬ ਆਉਂਦੇ ਨੇ, ਉਦੋਂ ਵੀ ਲਾਈਨਾਂ ਲੱਗੀਆਂ ਹੁੰਦੀਆਂ ਨੇ, ਉਦੋਂ ਵੀ ਮੰਗਾਂ ਕੀਤੀਆਂ ਆਪ ਜੀ ਸੁਣ ਰਹੇ ਸੀ ਕਿ ਬੀਬੀਆਂ ਨੇ ਵੀ ਸਾਡਾ ਵੀ ਮੋਢਾ ਲੱਗਣਾ ਚਾਹੀਦਾ। ਚਲੋ ਖੈਰ ਉਹ ਕਈ ਵਿਚਾਰ ਨੇ, ਫਿਰ ਕਿਤੇ ਕਰਾਂਗੇ, ਪਰ ਮੈਂ ਬੇਨਤੀ ਕਰਾਂ ਕਿ ਗੁਰੂ ਪਿਆਰੇ ਜੋ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਤੋਂ ਕੋਠਾ ਸਾਹਿਬ ਤੱਕ ਜਾਂਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਕੋਠਾ ਸਾਹਿਬ ਤੋਂ ਹਰਿਮੰਦਰ ਸਾਹਿਬ ਤੱਕ ਜਾਂਦੇ ਨੇ, ਉਹੀ ਗੁਰੂ ਗ੍ਰੰਥ ਸਾਹਿਬ ਸਾਡੇ ਸਾਰੇ ਗੁਰਦੁਆਰਿਆਂ ਚ ਨੇ, ਉੱਥੇ ਸਾਡੀ ਕਿੰਨੀ ਕੁ ਭਾਵਨਾ, ਉੱਥੇ ਅਸੀਂ ਕਿੰਨੇ ਕੁ ਸਤਿਕਾਰ ਨਾਲ ਖੜੇ ਹੁੰਦੇ ਹਾਂ। ਜੇ ਕਿਸੇ ਦੇ ਕਹੇ ਮਨ ਨੇ ਚਰਨ ਪਾਉਣੇ ਨੇ, ਪੰਜ ਮਨ ਦੇ ਮਸਾ ਤਿਆਰ ਹੁੰਦੇ ਨੇ, ਦੂਜੇ ਨੂੰ ਦੂਜਾ ਕਹੋ ਤੂੰ ਜਾਏ, ਮੈਨੂੰ ਹੋਰ ਕਰਨਾ ਜਰਾ ਤੂੰ ਜਾਏ। ਹੁਣ ਜਦੋਂ ਸੋਚੋ ਨਾ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਨੇ ਉਹੀ ਇੱਥੇ ਨੇ, ਜਿੰਨਾ ਫਲ ਸਾਨੂੰ ਗੁਰੂ ਦੀ ਸੇਵਾ ਤੇ ਭਾਵਨਾ ਦਾ ਉੱਥੇ ਮਿਲੇਗਾ, ਔਰ ਉਤਨਾ ਹੀ ਸਾਨੂੰ ਇੱਥੇ ਮਿਲੇਗਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਧਾਰਨ ਕਰੋ, ਐਸਾ ਗੁਰੂ ਨਾ ਹੋਵੇ ਸਾਨੂੰ ਗੁਰੂ ਦੇ ਉੱਤੇ ਵੀ, ਕਿਉਂਕਿ ਗੁਰੂ ਵੀ ਪੂਰਾ ਹੋਵੇ ਔਰ ਸਿੱਖ ਵੀ ਪੂਰਾ ਹੋਵੇ। ਫਿਰ ਕਬੀਰ ਭਗਤ ਜੀ ਕਹਿੰਦੇ ਕਈ ਵਾਰੀ ਗੁਰੂ ਤੇ ਪੂਰਾ ਹੈ ਪਰ ਸਿੱਖ ਪੂਰਾ ਨਹੀਂ, ਕਬੀਰ ਜੀ ਵਚਨ ਕਹਿੰਦੇ ਨੇ, ਕਬੀਰ ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾਂ ਮਹਿ ਚੂਕ। ਕਹਿੰਦੇ ਸਤਿਗੁਰ ਪੂਰਾ ਕੀ ਕਰੇ ਜੋ ਸਿੱਖਾਂ ਵਿਚ ਹੀ ਭੁੱਲ ਚੁੱਕਾ, ਸਿੱਖਾਂ ਵਿਚ ਹੀ ਉਣਤਾਈ ਹੈ, ਕਸਤਾਈ ਹੈ। ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲਾ ਗਈ ਜੋ ਬਾਂਸ ਬਜਾਈਏ ਫੂਕ। ਅੰਧੇ ਨੂੰ ਕਹਿੰਦੇ ਗੁਰੂ ਕੇ ਸ਼ਬਦ ਨੂੰ ਗ੍ਰਹਿਣ ਨਹੀਂ ਕਰਦਾ, ਜੇ ਬਾਂਸ ਫੂਕ ਮਦਬਾਰੀ ਇਧਰੋਂ ਮਾਰੀ ਦੂਜੀ ਪਾਸੇ ਨਿਕਲ ਗਈ। ਔਰ ਸਾਡਾ ਵੀ ਇਹੋ ਹਾਲ ਹੈ, ਇਧਰੋਂ ਸ਼ਬਦ ਸੁਣਿਆ ਕੰਤਾ ਨੇ ਤੇ ਦੂਜੇ ਥਾਲੀ ਨਿਕਲ ਗਿਆ, ਇਧਰੋਂ ਸ਼ਬਦ ਸੁਣਿਆ ਉੱਥੇ ਛੱਡ ਦਿੱਤਾ ਗਹਾਂ, ਅਸੀਂ ਉਹਦੇ ਵੀ ਗ੍ਰਹਿਣ ਨਹੀਂ ਕਰਦੇ ਹਾਂ। ਸਤਿਗੁਰ ਤੇ ਪੂਰਾ ਹੈ, ਸਿੱਖ ਵੀ ਪੂਰਾ ਨਹੀਂ, ਔਰ ਗੁਰੂ ਵੀ ਪੂਰਾ ਹੋਵੇ ਤੇ ਸਿੱਖ ਵੀ ਪੂਰਾ ਹੋਵੇ, ਫਿਰ ਵੀਰ ਭਗਤ ਜੀ ਕਹਿੰਦੇ ਸੋ ਗੁਰ ਕਰਾਓ ਜੇ ਬਾਹਰ ਨਾ ਕਰਨਾ। ਕਬੀਰ ਭਗਤ ਨੇ ਆਪਣੇ ਗੁਰੂ ਬਾਰੇ ਵੀ ਦੱਸੇ ਮੇਰਾ ਗੁਰੂ ਕੌਣ ਹੈ, ਲੋਕੀ ਤੇ ਰਾਮਾਨੰਦ ਕਹਿੰਦੇ ਗੁਰੂ ਹੈ ਪਰ ਕਬੀਰ ਜੀ ਕੁਛ ਹੋਰ ਕਹਿੰਦਾ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਨਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਓ, ਦਾਤਾ ਨਾਓ ਵਿਵੇਕੋ। ਮੈਂ ਉਹ ਗੁਰੂ ਪਾਇਆ ਜਿਹਦਾ ਨਾਮ ਵਿਵੇਕ, ਗਿਆਨ, ਵਿਚਾਰ, ਮੈਂ ਉਹ ਗੁਰੂ ਨੂੰ ਪਾਉਣਾ ਕੀਤਾ। ਅਸਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਗੁਰੂ ਬਾਰੇ ਦੱਸਿਆ ਗੁਰੂ ਹੁੰਦਾ ਕੌਣ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਖੋਲ ਕੇ ਕਹਿੰਦੇ ਨੇ ਅਪਰੰਪਰ ਪਾਰ ਕੰਮ ਸੋ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਗੁਰੂ ਹੈ ਕੌਣ? ਗੁਰੂ ਹੈ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਨਿਰੰਕਾਰ, ਦੋਵੇਂ ਇੱਕੋ ਹੀ ਦਾਤ ਨੇ, ਇੱਕੋ ਹੀ ਚੀਜ਼ ਨੇ। ਗੁਰੂ ਤੇ ਪਰਮੇਸ਼ਰ ਵੱਖ ਵੱਖ ਹੈ ਹੀ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮਾਤਮਾ ਇੱਕੋ ਹੀ ਹੈ। ਸ਼ਬਦ ਦੇ ਰੂਪ ਵਿਚ ਉਹ ਗੁਰੂ ਹੈ, ਪ੍ਰਕਾਸ਼ ਦੇ ਰੂਪ ਵਿਚ ਪਰਮਾਤਮਾ ਹੈ, ਪ੍ਰਕਾਸ਼ ਦੇ ਰੂਪ ਵਿਚ ਨਿਰੰਕਾਰ ਹੈ, ਸ਼ਬਦ ਦੇ ਰੂਪ ਚ ਉਹੀ ਗੁਰੂ ਹੈ। ਇਸੇ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟ ਕਰਦੇ ਬਚਨ ਕਹੇ ਕਿ ਸਿੱਧੋ ਗੁਰੂ ਹੈ ਹੀ, ਸ਼ਬਦ ਦੁਨੀਆਂ ਵਿਚ ਹੋਰ ਕੋਈ ਸ਼ਬਦ ਨਹੀਂ ਹੈ, ਵਾਹਿਗੁਰੂ ਹੋਰ ਕੋਈ ਗੁਰੂ ਨੇ ਸ਼ਬਦ ਤੋਂ ਬਿਨਾਂ। ਪਰ ਗੁਰੂ ਦਾ ਸ਼ਬਦ ਹੀ ਗੁਰੂ ਹੈ। ਮਹਾਰਾਜ ਨੇ ਪ੍ਰਮਾਣ ਕੀਤਾ ਕਿ ਭਾਈ ਸਾਡਾ ਗੁਰੂ ਜਿਹੜਾ ਹੈ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਗ ਤੁਮ ਚੇਲਾ। ਸ਼ਬਦ ਹੀ ਗੁਰੂ ਹੈ ਔਰ ਸੁਰਗ ਹੀ ਚੇਲਾ ਹੈ। ਸ਼ਬਦ ਤੇ ਗੁਰੂ ਦਾ ਜਦੋਂ ਗੁਰੂ ਸ਼ਬਦ ਦਾ ਔਰ ਸੁਰਗ ਦਾ ਮੇਲ ਹੋ ਗਿਆ ਤਾਂ ਗੁਰੂ ਤੇ ਚੇਲੇ ਦਾ ਮੇਲ ਹੋ ਗਿਆ। ਤਨ ਦੇ ਨਾਲ ਗੁਰੂ ਨਾਲ ਮੇਲ ਨਹੀਂ ਹੁੰਦਾ, ਤਨ ਕਰਕੇ ਗੁਰੂ ਕੋਲੇ ਬਹੁਤ ਵਾਰੀ ਆਏ ਬਹੁਤ ਵਾਰੀ ਗਏ, ਮਿਲਾਪ ਨਹੀਂ ਆ ਕਿਉਂਕਿ ਸੁਰਤ ਨਹੀਂ ਮਿਲਾਈ ਹੈ। ਜਿੰਨਾ ਚਿਰ ਗੁਰੂ ਕੇ ਸ਼ਬਦ ਵਿਚ ਸਾਰੀ ਸੁਰਤ ਨਹੀਂ ਮਿਲਦੀ ਹੈ ਤੇ ਗੁਰੂ ਦੇ ਸ਼ਬਦ ਦੇ ਨਾਲ ਸਾਡਾ ਜੀਵਨ ਉਹਨਾਂ ਦੇ ਸਫਲਾ ਨਹੀਂ ਹੁੰਦਾ ਕਿਉਂਕਿ ਸੁਰਤ ਅਜੇ ਤੱਕ ਮਿਲੀ ਨਹੀਂ। ਸੋ ਸਤਿਗੁਰੂ ਮਹਾਰਾਜ ਸਾਡੇ ਤੋਂ ਹੋਰ ਕਿਰਪਾ ਕੀਤੀ ਹੈ ਕਿ ਗੁਰੂ ਮੁੜ ਕੇ ਕਰਨ ਦੀ ਲੋੜ ਨਾ ਪਵੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਕਿ ਇਹ ਦੁਨੀਆਂ ਦੇ ਲੋਕਾਂ ਨੂੰ ਸਮਝ ਨਹੀਂ ਪੈਣੀ ਹੈ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ। ਇਹ ਗੁਰੂ ਦੀ ਭਾਲ ਵਿਚ ਹੀ ਸਮਾਂ ਬਤੀਤ ਨਾ ਹੋ ਜਾਏ ਫਿਰ ਵੀ ਸਮਝਿਆ ਨਹੀਂ ਜਾਣਾ। ਅਜੇ ਵੀ ਏਡੇ ਗੁਰੂ ਦੇ ਹੁੰਦੇ ਆ ਸਾਨੂੰ ਸਮਝ ਨਹੀਂ ਪੈਂਦੀ ਹੈ। ਅਜੇ ਵੀ ਅਸੀਂ ਹੋਰਾਂ ਕੋਲੇ ਤੁਰਦੇ ਫਿਰੇ ਫਿਰਦੇ ਆ, ਕਦੇ ਕਿਸੇ ਕੋਲੇ ਜਾਂਦੇ ਆ, ਕਦੇ ਕਿਸੇ ਕੋਲੇ ਜਾਂਦੇ ਆ, ਕਦੇ ਕਿਤੇ ਜਾਂਦੇ ਆ। ਬਹੁਤ ਭਟਕਣਾ ਦੁਨੀਆਂ ਤੁਰੀ ਫਿਰਦੀ ਹੈ। ਕੱਚੇ ਗੁਰੂਆਂ ਦੇ ਕੋਲ ਜਾਂਦੇ ਨੇ ਔਰ ਉਹਨਾਂ ਦੀ ਕੱਚੀਆਂ ਗੱਲਾਂ ਬਾਤਾਂ ਸੁਣਦੇ ਨੇ, ਕੱਚੀਆਂ ਬਾਣੀਆਂ ਸੁਣਦੇ ਨੇ ਔਰ ਉਸੇ ਨੂੰ ਸਮਝਦੇ ਕਿ ਬਹੁਤ ਵੱਡੀ ਗੁਰਬਾਣੀ ਹੈ। ਜਦੋਂ ਕਿ ਬੇਸਮਝੀ ਦੇ ਕਾਰਨ ਐਸੇ ਗੁਰੂ ਨੂੰ ਛੱਡ ਕਰਕੇ ਉਹ ਕੱਚਿਆਂ ਮਗਰ ਤੁਰੇ ਫਿਰਦੇ ਨੇ। ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਪ੍ਰਣਾਮ ਕੀਤਾ, ਪੀਰ ਜੀ ਨੇ ਪ੍ਰਮਾਣ ਕੀਤਾ ਕਿ ਐਸਾ ਗੁਰੂ ਕਰੋ ਜਿਹੜਾ ਮੁੜ ਕੇ ਨਾ ਧਾਰਨਾ ਪਵੇ। ਕਹਿੰਦੇ ਸੰਤ ਬਾਬਾ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਇੱਕ ਬੀਬੀ ਚਲੀ ਗਈ। ਬੀਬੀ ਨੇ ਜਾ ਕੇ ਕਿਹਾ ਮੈਂ ਮਹਾਂਪੁਰਖੋ ਤੁਹਾਡੇ ਚਰਨਾਂ ਵਿਚ ਆਈ ਹਾਂ, ਦੱਸੋ ਭਾਈ ਕਿਵੇਂ ਆਈ ਕਿ ਮੈਂ ਤੁਹਾਨੂੰ ਗੁਰਸ਼ਬਦ ਲੈਣੇ ਗੁਰੂ ਧਾਰਨ ਕਰਨੇ। ਸੰਤ ਮਹਾਂਪੁਰਖ ਕਹਿਣ ਲੱਗੇ ਅੱਗੇ ਕਾਫੀ ਉਮਰ ਹੋ ਗਈ ਹੈ, ਪਹਿਲਾਂ ਨਹੀਂ ਸਮਝ ਆਈ ਤੈਨੂੰ। ਕਹਿੰਦੇ ਨਹੀਂ ਗੁਰੂ ਤੋਂ ਮੈਂ ਧਾਰਨ ਕੀਤੇ ਸੀ ਫਿਰ ਧੜਾ ਹੀ ਕਰ ਗਏ, ਮਰ ਗਏ ਭਾਵ ਮੈਂ ਪਹਿਲਾਂ ਗੁਰੂ ਨੂੰ ਧਾਰਨ ਕੀਤਾ ਉਹ ਮਰ ਗਿਆ, ਫਿਰ ਦੂਜਾ ਕੀਤਾ ਉਹ ਵੀ ਮਰ ਗਿਆ, ਤੀਜਾ ਕੀਤਾ ਉਹ ਵੀ ਮਰ ਗਿਆ, ਹੁਣ ਮੈਂ ਤੁਹਾਡੇ ਚਰਨਾਂ ਚ ਆਈ ਹਾਂ ਮਹਾਂਪੁਰਖ ਕਹਿੰਦੇ ਸਾਨੂੰ ਪਰੀ ਧਰਨਾ ਜੀ। ਤਾਂ ਗੁਰੂ ਉਹ ਧਾਰਨ ਕਰ ਜਿਹੜਾ ਕਦੇ ਮਰਦਾ ਹੀ ਨਹੀਂ ਹੈ, ਐਸੇ ਗੁਰੂ ਨੂੰ ਧਾਰਨ ਕਰ ਜਿਹੜਾ ਕਦੇ ਮਰੇ ਨਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਨਾਨਕ ਕਾਮਲ ਸਦਾ ਸੁਹਾਗਣ, ਨਾ ਫਿਰ ਮਰੇ ਨਾ ਜਾਏ। ਇਹ ਭਾਈ ਤੋਂ ਉਹ ਗੁਰੂ ਨੂੰ ਧਾਰਨ ਕਰ ਜਿਹੜਾ ਕਿਤੇ ਜਾਵੇ ਬਿਨਾ ਔਰ ਕਦੇ ਮਰੇ ਬਿਨਾ। ਮਾਤਾ ਹੈਰਾਨ ਹੋ ਕੇ ਕਹਿਣ ਲੱਗੀ ਦਾਦਾ ਜੀ ਇਹਦਾ ਇਹੋ ਜਿਹਾ ਗੁਰੂ ਕਿਹੜਾ ਹੈ? ਕਹਿਣ ਲੱਗੀ ਭਾਈ ਤੈਨੂੰ ਇਹੋ ਜਿਹਾ ਗੁਰੂ ਨੂੰ ਬੁਲਾਵਾਂਗਾ ਜਿਹੜਾ ਗੁਰੂ ਕਿਤੇ ਨਾ ਜਾਏਗਾ ਔਰ ਨਾ ਕਦੇ ਮਰੇਗਾ, ਕਦੇ ਮੌਤ ਦਾ ਦਿਨ ਮਨਾਇਆ ਨਹੀਂ ਜਾਏਗਾ ਕਦੇ ਵੀ। ਉਹਦੇ ਪ੍ਰਕਾਸ਼ ਹੋਣ ਦਾ ਦਿਨ ਮਨਾਇਆ ਜਾਏਗਾ ਗੁਰੂ ਦੇ, ਅਵਤਾਰ ਤੋਂ ਮਨਾਏ ਜਾਣਗੇ ਗੁਰੂ ਦੇ। ਕਹਿੰਦੇ ਗੁਰੂ ਦਾ ਕਦੇ ਵੀ ਮਰਨ ਵਾਲਾ ਦਿਨ ਨਹੀਂ ਮਨਾਇਆ ਜਾਏਗਾ, ਐਸੇ ਗੁਰੂ ਦੇ ਚਰਨਾਂ ਤੇ ਲਾਵਾਂ ਜਿਹੜਾ ਕਦੇ ਵੀ ਕਿਤੇ ਨਾ ਜਾਵੇ। ਮਾਈ ਰਾਮ ਹੋ ਕੇ ਕਹਿਣ ਲੱਗੀ ਉਹ ਕਿਹੜਾ ਗੁਰੂ ਹੈ ਕਿਧਰ ਬੁਲਾਉਂਦੇ ਆ? ਮਹਾਂਪੁਰਸ਼ਾਂ ਨੇ ਕਿਹਾ ਬੀਬੀ ਤੈਨੂੰ ਲੈ ਕੇ ਚੱਲੀਏ ਅੰਦਰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਤਾਬੇ। ਕਹਿੰਦੇ ਇਹ ਗੁਰੂ ਹੈ, ਇਹ ਸ਼ਬਦ ਗੁਰੂ ਹੈ, ਇਹ ਨਾ ਕਿਤੇ ਜਾਂਦਾ ਹੈ ਅਤੇ ਨਾ ਹੀ ਮਰਦਾ। ਇਹ ਗੁਰੂ ਨੂੰ ਗੁਰੂ ਧਾਰਨ ਕਰ। ਸੋ ਗੁਰਮੁਖ ਪਿਆਰਿਓ, ਕਬੀਰ ਭਗਤ ਨੇ ਵੀ ਇਹੀ ਕਿਹਾ ਸੋ ਗੁਰ ਕਰੋ ਜੇ ਬਹੁਤ ਨਾ ਕਰਨਾ, ਜੇ ਮੁੜ ਕੇ ਨਾ ਕਰਨਾ ਪਵੇ ਗੁਰੂ ਨੂੰ ਧਾਰਨ ਕਰੋ। ਸੋ ਸਾਡੇ ਤੇ ਤਾਂ ਕਿਰਪਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਐਸੇ ਗੁਰੂ ਨੇ ਸਾਡੇ ਕਿ ਜੇ ਅਸੀਂ ਗੁਰੂ ਤੇ ਪੂਰਨ ਭਰੋਸਾ ਸਾਡਾ ਆ ਜਾਏ। ਅਜੇ ਤੱਕ ਸਾਡਾ ਪੂਰਨ ਭਰੋਸਾ ਨਹੀਂ ਬਣਿਆ ਹੋਵੇਗਾ, ਜੇ ਅਜੇ ਵੀ ਕੋਈ ਸਾਨੂੰ ਤਕਲੀਫ ਹੈ, ਜੇ ਅਜੇ ਵੀ ਸਾਡਾ ਕੋਈ ਮਨ ਡੋਲਦਾ, ਇਹਦਾ ਮਤਲਬ ਹੈ ਕਿ ਪੂਰਨ ਭਰੋਸਾ ਨਹੀਂ ਆਇਆ। ਕਿਉਂਕਿ ਬੰਦੇ ਦੀ ਮਨੁੱਖ ਦੀ ਇੱਕ ਆਦਤ ਹੈ, ਇਹ ਮਨੁੱਖ ਤੇ ਭਰੋਸਾ ਬਹੁਤਾ ਕਰਦਾ, ਬੰਦਾ ਬੰਦੇ ਤੇ ਭਰੋਸਾ ਕਰਦਾ, ਕਿਉਂਕਿ ਬੰਦੇ ਦੀਆਂ ਲੱਛੇਦਾਰ ਗੱਲਾਂ ਸੁਣ ਕੇ ਉਹ ਤੇ ਦਵਾਏਵਾਲ ਪ੍ਰਭਾਵ ਬਣ ਜਾਂਦਾ ਹੈ। ਜਦੋਂ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡਾ ਇੰਨਾ ਪ੍ਰੇਮ ਹੋ ਜਾਏ ਕਿ ਸਾਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਗੱਲ ਨਾ ਚੰਗੀ ਲੱਗੇ, ਨਾ ਕੋਈ ਰਸ ਆਵੇ, ਔਰ ਗੁਰੂ ਦੇ ਚਰਨਾਂ ਦੇ ਨਾਲ ਸਾਡਾ ਜੀਵਨ ਐਸਾ ਜੁੜ ਜਾਏ ਕਿ ਉਹਦਾ ਹੋਰ ਪ੍ਰੇਮ ਕਿਸੇ ਵਸਤੂ ਦਾ ਨਾ ਹੋਵੇ, ਫਿਰ ਜਾਣੋ ਕਿ ਗੁਰੂ ਨੂੰ ਪਾਉਣਾ ਕੀਤਾ ਕੋਈ ਸਵਾਦ ਆ ਜਾਏ। ਗੁਰੂ ਦਾ ਦਰਸ਼ਨ ਕਰਦੇ ਨਾਲ ਆਨੰਦ ਆ ਜਾਵੇ, ਗੁਰੂ ਦਾ ਦਰਸ਼ਨ ਕਰਨ ਨਾਲ ਰਸ ਆ ਜਾਵੇ, ਔਰ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਸਾਡੇ ਮਨ ਵਿਚ ਉਤਸ਼ਾਹ ਪਮਾਹ ਪੈਦਾ ਹੋ ਜਾਏ। ਕਿਉਂਕਿ ਜਦੋਂ ਸਾਡੀ ਐਸੀ ਅਵਸਥਾ ਬਣ ਜਾਏ ਕਿ ਗੁਰੂ ਸਾਡੇ ਕੋਲ ਹੀ ਹੈ, ਗੁਰੂ ਤੋਂ ਗੁਰੂ ਵੱਲੋਂ ਦੇਰ ਨਹੀਂ ਹੈ, ਸਿੱਖ ਵੱਲੋਂ ਦੇਰ ਹੈ। ਇਸ ਕਰਕੇ ਜਦੋਂ ਸਿੱਖ ਦੀ ਦੇਰ ਦੂਰ ਹੋ ਗਈ, ਗੁਰੂ ਸਾਡੇ ਵਾਸਤੇ ਰਹਿਮਤਾ ਲੈ ਕੇ ਖੜੇ ਨੇ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਐਸੇ ਗੁਰੂ ਨੇ, ਐਸੇ ਗੁਰੂਆਂ ਤੋਂ ਅਸੀਂ ਕੁਰਬਾਨ ਜਾਈਏ, ਬਲਿਹਾਰੇ ਜਾਈਏ, ਸੋ ਗੁਰ ਕਰੋ ਜੇ ਬਹੁਤ ਨਾ ਕਰਨਾ। ਕਬੀਰ ਜੀ ਕਹਿੰਦੇ, ਫਿਰ ਅਗਲੀ ਗੱਲ ਕਹਿੰਦੇ, ਸੋ ਪਦ ਰਵੋ ਜੇ ਬਹੁਤ ਨਾ ਰਵਦਾ। ਪਦ ਹੈ ਸ਼ਬਦ ਮੰਤਰ, ਗੁਰੂ ਦਾ ਉਹ ਮੰਤਰ ਜਪੋ ਜਿਹੜਾ ਮੁੜ ਕੇ ਹੋਰ ਜਪਣ ਦੀ ਲੋੜ ਨਾ ਪਵੇ। ਗੁਰੂ ਦਾ ਉਹ ਮੰਤਰ ਲਓ, ਐਸੇ ਗੁਰੂ ਕੋਲ ਉਹ ਮੰਤਰ ਲਓ ਜਿਹੜੇ ਮੰਤਰ ਤੇ ਤੁਹਾਨੂੰ ਪੂਰਨ ਨਿਸ਼ਚਾ ਹੋਵੇ। ਬਹੁਤ ਬੰਦਿਆਂ ਦੇ ਨਿਸ਼ਚੇ ਡੋਲਦੇ ਨੇ ਗੁਰਮੁਖ ਪਿਆਰ, ਐਦੇ ਗੁਰੂ ਦੇ ਹੁੰਦਿਆਂ ਨਿਸ਼ਚੇ ਡੋਲਦੇ ਨੇ ਬਹੁਤ ਸਾਰਿਆਂ ਦੇ। ਤੇ ਇਹ ਬਾਣੀ ਕਦੀ ਕਿੰਨੀ ਸ਼ਕਤੀ ਸ਼ਕਤੀ ਹੈ, ਹੋਰ ਕੋਈ ਬਾਣੀ ਦੂਜੀ ਜਿਹੜੀ ਸ਼ਕਤੀ ਹੈ। ਸੋ ਮੈਂ ਬੜੇ ਚੰਗੇ ਚੰਗੇ ਸਿਆਣੇ ਬੰਦਿਆਂ ਦੇ ਮੂੰਹਾਂ ਚੋਂ ਗੱਲਾਂ ਸੁਣੀਆਂ, ਇਹ ਸ਼ਬਦ ਪੜੋ, ਬੜੀ ਸ਼ਕਤੀ ਹੈ ਗੁਰੂ ਨੂੰ ਛੱਡ ਕੇ। ਇੱਕ ਤੇ ਬੜੇ ਸਿਆਣਾ, ਬਹੁਤ ਸਮਝਦਾਰ, ਬੜਾ ਵਿਦਵਾਨ ਮਹਾਤਮਾ, ਔਰ ਮੈਨੂੰ ਸ਼ਬਦ ਦੱਸੇ, ਕਹਿੰਦੇ ਤੈਨੂੰ ਸ਼ਬਦ ਦੱਸਾਂ ਕਦੇ ਦੌੜ ਪੈ ਜਾਏ। ਮੈਂ ਕਿਹਾ ਦੱਸ ਦੇ, ਮੈਂ ਕਿਹਾ ਕੋਈ ਗੁਰਬਾਣੀ ਦਾ ਦੱਸੇਗਾ, ਔਰ ਦੱਸਣ ਲੱਗਾ ਮੈਨੂੰ, ਮੈਨੂੰ ਸੁਣ ਕੇ ਹਾਸਾ ਆਵੇ। ਕਹਿਣ ਲੱਗਾ ਸ਼ਬਦ ਪੜ੍ਹ ਲਿਆ ਕਰੋ ਜੇ ਦੌੜ ਪੈ ਜਾਏ। ਉਦੋਂ ਦਾਸ ਤੇ ਕਾਫੀ ਪੁਲਿਸ ਭਾਵ ਦੇ ਚੱਕਰ ਚੱਲਦੇ ਸੀ। ਮੈਂ ਕਿਹਾ ਹੁਣ ਕਿਹੜਾ ਪੜ੍ਹਿਆ ਕਰੀਏ। ਕਹਿੰਦਾ ਮੂੰਹ ਵਿਚ ਡੱਟਾ ਅੱਖੀ ਘੱਟਾ ਬਿਰ ਬਿਰ ਤੱਕੇ ਬੋਲ ਨਾ ਸਕੇ। ਬਾਬੂ ਦਾ ਮਕਾਏ ਕਿਹੜਾ ਸ਼ਬਦ ਹੋਇਆ ਏ। ਚਲੇ ਮੰਤਰ ਹੋਏ ਬਾਦਸ਼ਾਹ, ਇਹੋ ਜਿਹੇ ਸ਼ਬਦ। ਮੈਂ ਕਿਹਾ ਵੀ ਇਹ ਸ਼ਬਦ ਕੋਈ ਗੁਰਬਾਣੀ ਦਾ ਤੇ ਹੈ ਨੀ। ਕਹਿੰਦੇ ਨੀ, ਗੁਰਬਾਣੀ ਤੋਂ ਬਾਅਦ ਆਪਣੀ ਸ਼ਕਤੀ ਬਣੀ। ਹੁਣ ਸਿੱਖ ਨੂੰ ਗੁਰਬਾਣੀ ਦੇ ਸ਼ਬਦ ਤੇ ਕੋਈ ਭਰੋਸਾ ਨਹੀਂ, ਤੇ ਇਹ ਸ਼ਬਦ ਸ਼ਕਤੀ ਬਹੁਤ ਜ਼ਿਆਦਾ, ਇਹ ਸ਼ਬਦ ਦੀ ਸ਼ਕਤੀ ਬਹੁਤ ਤਕੜੀ ਹੈ, ਉਦੋਂ ਵੀ ਜ਼ਿਆਦਾ। ਐਸੇ ਐਸੇ ਸਾਡੇ ਮਨ ਤੇ ਭਰੋਸਾ ਹੀ ਨੀ ਹੈ ਗੁਰੂ ਕੇ ਸ਼ਬਦ ਤੇ, ਫਿਰ ਸਾਡਾ ਪਰ ਸਤਾਰਾ ਕਿਵੇਂ ਹੋਵੇਗਾ। ਮਹਾਰਾਜ ਜੀ ਕਹਿੰਦੇ ਨੇ, ਗੁਰ ਜੈਸਾ ਨਾਹੀ ਕੋ ਦੇਵ, ਔਰ ਗੁਰੂ ਵਰਗਾ ਕੋਈ ਦੇਵ ਦੁਨੀਆਂ ਤੇ ਕੋਈ ਦੇਵਤਾ ਨਹੀਂ ਹੈ। ਗੁਰੂ ਕੀ ਬਾਣੀ ਵਰਗੀ ਕੋਈ ਦੁਨੀਆਂ ਤੇ ਬਾਣੀ ਨਹੀਂ ਹੈ। ਮਹਾਰਾਜ ਜੀ ਕਹਿੰਦੇ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਅਦ ਚੋਂ ਹੋਰ ਕੱਚੀ ਬਾਣੀ। ਉਸ ਨੂੰ ਕਹਿਣ ਵਾਲੇ ਕੱਚੇ, ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਖਾਣੀ, ਕਹਿਣ ਵਾਲੇ ਕੱਚੇ, ਸੁਣਨ ਵਾਲੇ ਕੱਚੇ। ਤੁਹਾਨੂੰ ਗੁਰੂ ਕੇ ਸ਼ਬਦ ਤੇ ਕੋਈ ਨਿਸ਼ਚਾ ਨਹੀਂ ਹੈ। ਹੁਣ ਇਹਨਾਂ ਗੱਲਾਂ ਦੇ ਗੇੜੇ ਬਣਾਏ ਹੋਏ, ਬਿਰ ਬਿਰ ਤੱਕੇ ਬੋਲ ਨਾ ਸਕੇ, ਇਹ ਸਾਰਾ ਪੈਦਾ ਕਰਨਗੇ। ਗੱਲਾਂ ਜੋੜਨੀਆਂ ਚਾਰ ਬਾਣੀ ਬਣ ਗਈ। ਬਾਣੀ ਭਾਵੇਂ ਕਿੰਨੀ ਵੀ ਤਕੜੀ ਬੋਲੀ ਜਾਵੇ, ਮੂੰਹ ਤੋਂ ਇਹ ਨਹੀਂ ਕਿ ਚੰਗੇ ਵਿਦਵਾਨ ਚੰਗੇ ਵੀ ਲਫ਼ਜ਼ ਬੋਲ ਸਕਦੇ ਨੇ, ਪਰ ਗੁਰੂ ਕੀ ਜਿਹੜੀ ਬਾਣੀ ਕਮਾਈ ਹੈ, ਗੁਰੂ ਕੀ ਬਾਣੀ ਨਿਰੰਕਾਰੀ ਬਾਣੀ ਹੈ, ਉਹਦੇ ਵਿੱਚ ਇੱਕ ਹੋਰ ਸ਼ਕਤੀ ਹੈ। ਭਾਵੇਂ ਬਚਨ ਸਿੱਧੇ ਹੋਣ, ਪਰ ਸ਼ਕਤੀ ਬੜੀ ਹੁੰਦੀ ਹੈ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੇ ਸਾਨੂੰ ਉਹ ਸ਼ਬਦ ਕਿਹੜਾ ਹੈ, ਸਾਨੂੰ ਮਹਾਰਾਜ ਨੇ ਉਹ ਸ਼ਬਦ ਹੀ ਲੁਕੋ ਕੇ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਪ੍ਰਮਾਣ ਕੀਤਾ ਕਿ ਭਾਈ ਸ਼ਬਦ ਦੀ ਆਰਾਧਨਾ ਕਰਨੀ ਹੈ। ਕਿਹੜੇ ਸ਼ਬਦ ਦੀ ਆਰਾਧਨਾ ਕਰਨੀ ਹੈ? ਵੈਸੇ ਤਾਂ ਸਾਰੀ ਦੀ ਸਾਰੀ ਗੁਰਬਾਣੀ ਸ਼ਬਦ ਹੈ, ਸਾਰੀ ਦੀ ਸਾਰੀ ਗੁਰਬਾਣੀ ਗੁਰੂ ਹੈ, ਔਰ ਸਾਰੇ ਦੇ ਸਾਰੇ ਸ਼ਬਦ ਸ਼ਕਤੀਸ਼ਾਲੀ ਨੇ। ਜਿਹੜੀ ਦੀ ਮਰਜ਼ੀ ਕਰੋ, ਭਰੋਸਾ ਹੋਣਾ ਚਾਹੀਦਾ। ਇਹ ਤਾਂ ਸਾਰੀ ਮਿਸਰੀ ਦਾ ਪਹਾੜ ਹੈ, ਜਿੱਥੋਂ ਮਰਜ਼ੀ ਖਾ ਲਓ ਉੱਥੋਂ ਹੀ ਆਨੰਦ ਪਈ ਹੈ। ਇਹ ਨਹੀਂ ਕਿ ਇਧਰਲੇ ਪਾਸੇ ਬਹੁਤਾ ਸਵਾਦ ਹੈ, ਇਧਰਲੇ ਪਾਸੇ ਬਹੁਤਾ ਸਵਾਦ ਹੈ, ਨਹੀਂ, ਇਹ ਸਾਰੇ ਦਾ ਸਾਰੇ ਸਵਾਦ ਹੈ, ਸਾਰੇ ਦਾ ਸਾਰੇ ਰਸ ਭਰਿਆ ਹੈ। ਇਸ ਕਰਕੇ ਕਿਤੋਂ ਵੀ ਇਸ ਬਾਣੀ ਨੂੰ ਪੜ੍ਹ ਲਈਏ, ਔਰ ਇਸ ਬਾਣੀ ਦੇ ਵਿੱਚ ਇਹ ਸਾਰੀ ਦੀ ਸਾਰੀ ਬਾਣੀ ਮੰਤਰ ਹੈ। ਬਾਣੀ ਮੰਤਰ ਮਹਾਂਪੁਰਖਨ ਕੀ ਮਨੈ ਉਤਾਰਨ ਮਾਨ ਕਹੋ, ਇਹ ਬਾਣੀ ਸਾਰੀ ਦੀ ਸਾਰੀ ਮੰਤਰ ਹੈ, ਔਰ ਬਾਣੀ ਸਾਰੀ ਦੀ ਸਾਰੀ ਨਿਸ਼ਚੇ ਨਾਲ ਪੜ੍ਹਨ ਦੇ ਨਾਲ ਸਾਡੀ ਕਲਿਆਣ ਕਰਨ ਵਾਲੀ ਹੈ। ਜਪਜੀ ਸਾਹਿਬ ਪੜ੍ਹੋ, ਸੁਖਮਨੀ ਸਾਹਿਬ ਪੜ੍ਹੋ, ਪੰਜ ਬਾਣੀਆਂ ਪੜ੍ਹੋ, ਪਰ ਪੜ੍ਹੋ ਨਿਸ਼ਚੇ ਦੇ ਨਾਲ, ਭਰੋਸੇ ਦੇ ਨਾਲ। ਔਰ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਹੋਰ ਬਚਨ ਕਹਿੰਦੇ ਨੇ, ਕਹਿੰਦੇ ਕਈ ਵਾਰੀ ਅਸੀਂ ਬਾਣੀ ਤੇ ਪੜ੍ਹਦੇ ਹਾਂ ਪ੍ਰੇਮ ਨਾਲ, ਘੰਟਾ ਦੋ ਘੰਟੇ ਬੜੇ ਪ੍ਰੇਮ ਤੇ ਗੁਰੰਗ ਹੁੰਦੇ ਹਾਂ, ਪਰ ਜਿਹੜੀ ਬਾਕੀ ਸਮਾਂ ਹੈ ਨਾ, ਉਹ ਬੜੇ ਗਲਤ ਗੱਲਾਂ ਤੇ, ਝੂਠੇ ਮੂਠੇ, ਹੋਰ ਅਸ਼ਲੀਲ ਗੱਲਾਂ ਕਰਕੇ ਲੰਘਾਉਂਦੇ ਆ। ਫਿਰ ਉਹ ਸਾਰੇ ਦਿਨ ਦੀਆਂ ਮਾੜੀਆਂ ਗੱਲਾਂ ਕਰਕੇ ਉਹ ਦੋ ਘੰਟਿਆਂ ਦੀ ਬਾਣੀ ਕੀਤੀ ਹੋਈ ਵੀ ਅਸੀਂ ਕੀਤਾ ਹੋਇਆ ਕਰਮ ਹੀ ਖਰਾਬ ਕਰ ਲੈਂਦੇ ਹਾਂ। ਫਿਰ ਸਾਨੂੰ ਜਾਂਚਣਾ ਦੱਸੀ ਹੈ ਮਹਾਰਾਜ ਨੇ, ਕਹਿਣ ਲੱਗੇ ਠੀਕ ਹੈ, ਚੌਥਾ ਪਹਿਰ ਸਭਾ ਕੈ ਸੋਚਿਆ ਉਪਜੈ ਚਾਓ। ਪਹਿਲਾ ਚੌਥਾ ਪਹਿਰ ਸਭਾ ਦਾ, ਅੰਮ੍ਰਿਤ ਵੇਲੇ ਦਾ, ਸੁਭਾ ਦਾ, ਜਿਨ੍ਹਾਂ ਦੀ ਸੁਰਤ ਜੁੜੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਲ, ਜਿਹਨੂੰ ਗਿਆਨ ਆ ਗਈ, ਸੋਝੀ ਆ ਗਈ, ਉਹਨਾਂ ਦੇ ਮਨ ਵਿਚ ਪਹਿਲੇ ਤੇ ਉੱਠਣ ਦਾ ਚਾਓ ਹੋਣਾ ਚਾਹੀਦਾ, ਮਜਬੂਰੀ ਨਹੀਂ। ਮਹਾਰਾਜ ਨੇ ਵੀ ਕਿਹਾ, ਅਸੀਂ ਮਜਬੂਰੀ ਨਾਲ ਉੱਠੀਏ ਨਾ, ਉਹਨਾਂ ਫਲ ਨਹੀਂ ਮਿਲਦਾ, ਚਾਓ ਹੋਵੇ। ਕਿਸੇ ਸਾਨੂੰ ਬਹੁਤ ਪਿਆਰੇ ਨੇ ਮਿਲਣਾ ਹੋਵੇ, ਰਾਤ ਦੇ 3 ਵਜੇ ਆ ਕਰਕੇ ਪਰ ਸਾਨੂੰ ਚਾਹ ਚੜਿਆ ਹੋਵੇਗਾ ਤਾਂ ਰਾਤ ਨੀਂਦ ਨੀ ਆਉਣੀ ਹੈ ਕਿ ਤਿੰਨ ਵਾਰੀ ਮੇਰੇ ਬਹੁਤ ਬੜੇ ਪਿਆਰੇ ਮਿੱਤਰ ਨੇ ਮਿਲਣਾ। ਕੋਈ ਬਹੁਤ ਵਸਤੂ ਪਿਆਰੀ ਹੋਵੇ ਭਾਵੇਂ ਦੁਨੀਆਂ ਦੀ ਕੋਈ, ਜਿਹੜੀ ਵਸਤੂ ਬਹੁਤ ਪਿਆਰੀ ਹੈ ਉਹਨੂੰ ਮਿਲਣ ਦਾ ਚਾਹ ਹੁੰਦਾ ਹੈ ਤੇ ਕਿਸੇ ਮਨ ਵਿਚ ਸਿੱਖਾਂ ਕਰੇ ਚਾਹ ਪੈਦਾ ਹੋ ਜਾਵੇ ਅੰਮ੍ਰਿਤ ਵੇਲੇ ਦਾ। ਚੌਥੇ ਪੈਰ ਸਭਾ ਕੈਸ ਕੁਰਤਿਆਂ ਉਪਜੈ ਜਾਓ, ਤਿੰਨਾਂ ਦਰਿਆਵਾਂ ਤੋਂ ਦੋਸਤੀ ਮਾਂ ਨੇ ਮੁੱਖ ਸੱਚਾ ਨਾਓ, ਉਹਨਾਂ ਦੀ ਫੇਰ ਗੁਰੂ ਕੇ ਪਿਆਰਿਆਂ ਨਾਲ ਔਰ ਗੁਰੂ ਨਾਲ ਦੋਸਤੀ, ਪਾਣੀ ਨਾਲ ਦੋਸਤੀ ਇਸ਼ਨਾਨ ਕਰਨ ਦੀ, ਫਿਰ ਮਨ ਦੇ ਵਿਚ ਤੇ ਮੁੱਖ ਵਿਚ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੋਵੇ, ਫਿਰ ਇਹਦਾ ਚੌਥਾ ਪੈਰ ਹੋ ਗਿਆ ਨਾ। ਇੱਕ ਪੈਰ ਮਗਰ ਵੱਜ ਗਏ ਸੱਤ ਪੈਰ ਹੋ, ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਤ ਪੈਰ ਚ ਕੀ ਕਰਨਾ, ਇਹ ਨਾ ਹੋਵੇ ਜੇ ਚੌਥੇ ਪੈਰ ਤੇ ਜਾਗਿਆ ਵੀ, ਅੰਮ੍ਰਿਤ ਵੇਲੇ ਉੱਠਿਆ ਵੀ, ਸ਼ਬਦ ਦੀ ਆਰਾਧਨਾ ਕੀਤੀ ਵੀ, ਸ਼ਬਦ ਪੜਿਆ ਵੀ ਤਿੰਨ ਘੰਟੇ, ਪਰ ਮਗਰੋਂ ਉਹ ਗੱਲਾਂ ਕੀਤੀਆਂ ਜਿਹੜੀਆਂ ਨਾ ਕਰਨੇ ਯੋਗ, ਫੋਕੀਆਂ ਗੱਲਾਂ, ਉਹ ਗੱਲਾਂ ਸੁਣੀਆਂ ਜਿਹੜੀਆਂ ਨਾ ਸੁਣਨੇ ਯੋਗ, ਔਰ ਉਹ ਕਰਮ ਕੀਤੇ ਜਿਹੜੇ ਨਾ ਕਰਨੇ ਯੋਗ, ਫਿਰ ਤੇਰੀ ਉਹ ਦੋ ਘੰਟਿਆਂ ਵਾਲੀ ਪੜੀ ਹੋਈ ਬਾਣੀ ਵੀ ਵਿਅਰਥ ਹੋ ਗਈ। ਗਵਾਲ ਮਤ ਥੋੜੀ ਸੇਵ ਗਵਾਲੀ ਹੈ, ਉਹ ਕੀਤੀ ਗਵਾ ਲਈ ਹੈ। ਫਿਰ ਸਤਪੁਰਾਂ ਚ ਕੀ ਕਰਨਾ ਹੈ, ਮੈਂ ਮਹਾਰਾਜ ਸੱਤੇ ਪਾਤਸ਼ਾਹ ਤੁਹਾਨੂੰ ਦੱਸ ਦੇ ਰਹਿਤ ਮਰਜਾਦਾ ਸਿੱਖ ਦੀ, ਕਹਿੰਦੇ ਮਹਾਰਾਜ ਤੱਤੀ ਪੈਰੀ ਸੱਤ ਪਲਾ ਬਹਿਏ ਪੜਿਆ ਪਾਸ, ਕਹਿੰਦੇ ਸੱਤੀ ਭਲੀ ਸੱਤਵਾਦੀ ਹੋ ਕਰਨਾ ਚਾਹੀਦਾ, ਸੱਤ ਪਲਾ ਸੱਚ ਬੋਲਣਾ, ਸੱਚ ਦੇਖਣਾ, ਸੱਚ ਸੁਣਨਾ, ਸੱਚ ਨਾਲ ਜੁੜਨਾ, ਸੱਚੀਆਂ ਗੱਲਾਂ ਕਰਨੀਆਂ, ਸੱਚਿਆਂ ਕੋਲ ਬੈਠਣਾ। ਪੜਿਆ ਤੋਂ ਭਾਵੇਂ ਜਿਹਨੇ ਗੁਰਮਤ ਪੜ੍ਹੀ ਹੈ, ਐ ਪੜੇ ਨਹੀਂ ਜਿਹੜੇ ਆ ਦੁਨਿਆਵੀ ਪੜ੍ਹਾਈ ਪੜ੍ਹ ਕੇ ਮੂਰਖਾਂ ਦੇ ਤੋਲੇ ਬਣਦੇ ਨੇ। ਸਭ ਕੇ ਗੁਰਬਾਣੀ ਕਹਿੰਦਾ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਜਿਸ ਪੜ੍ਹਾਈ ਨੇ ਮੂਰਖਤਾ ਹੀ ਪੈਦਾ ਕੀਤੀ ਹੈ ਪੜ੍ਹਨ ਤੋਂ ਬਾਅਦ, ਉਸ ਪੜ੍ਹਾਈ ਨੂੰ ਪੜ੍ਹਾਈ ਨੀ ਮੰਨਿਆ ਗੁਰਬਤ ਨੇ ਕੋਈ, ਤੇ ਕਾਹਦੀ ਪੜ੍ਹਾਈ ਹੈ ਜਿੰਨਾ ਪੜ੍ਹਿਆ ਲਿਖਿਆ ਉਹਨਾਂ ਹੀ ਵਿਗੜ ਗਿਆ, ਜਿੰਨਾ ਪੜ੍ਹਿਆ ਲਿਖਿਆ ਉਹਨਾਂ ਹੀ ਅਸ਼ਲੀਲ ਹੋ ਗਿਆ, ਜਿੰਨਾ ਪੜ੍ਹਿਆ ਲਿਖਿਆ ਉਹਨਾਂ ਕੱਪੜਿਆਂ ਤੋਂ ਬਾਹਰ ਹੋ ਗਿਆ, ਜਿੰਨਾ ਗਿਆਨ ਹੋ ਗਿਆ ਉਹਨੀ ਅਗਿਆਨੀ ਹੋ ਗਿਆ, ਮੂਰਖ ਹੋ ਗਿਆ। ਇਹ ਕੋਈ ਪੜ੍ਹਾਈ ਹੈ? ਫਿਰ ਇਸ ਨੂੰ ਕਹਿ ਤਾਂ ਕਬੀਰ ਭਗਤ ਨੇ, ਕਬੀਰ ਮੈਂ ਜਾਣਿਓ ਪੜ੍ਹੋ ਪਲੋ, ਕਬੀਰ ਜੀ ਕਹਿੰਦੇ ਮੇਰੇ ਸੰਸਾਰ ਦੇ ਪੜ੍ਹੇ ਲਿਖੇ ਬੜੇ ਸਿਆਣੇ ਹੁੰਦੇ ਨੇ, ਕਿਤੇ ਬਹੁਤ ਚੰਗੇ ਹੁੰਦੇ ਨੇ, ਕਹਿੰਦੇ ਨੇੜੇ ਹੋ ਕੇ ਦੇਖਿਆ ਪੜ੍ਹ ਵੀ ਸਿਓ ਪਲ ਜੋਗ, ਉਹਨਾਂ ਪੜ੍ਹਿਆ ਨਾਲ ਚੰਗੇ ਨੇ ਜਿਹੜੇ ਜੁੜੇ ਹੋਏ ਨੇ, ਜੋਗ ਜੁੜਨਾ, ਜਿਹੜੇ ਗੁਰੂ ਨਾਲ ਜੁੜ ਗਏ, ਪੜ੍ਹਨਾ ਇੱਕ ਹੋਰ ਗੱਲ ਹੈ, ਜੁੜਨਾ ਇੱਕ ਹੋਰ ਗੱਲ ਹੈ। ਪੜ੍ਹ ਵੀ ਸਿਓ ਪਲ ਜੋਗ, ਪੜ੍ਹੇ ਨਾਲੋਂ ਯੋਗ ਜੁੜਨਾ ਅੱਛਾ ਹੈ। ਐਸੇ ਪੜ੍ਹੇ ਨਹੀਂ ਗੁਰੂ ਅੰਗਦ ਦੇਵ ਜੀ ਪੜ੍ਹੇ ਨੂੰ ਕਹਿੰਦੇ ਨੇ, ਜਿਹੜਾ ਪੜ੍ਹਿਆ ਕਮਾ ਹੈ, ਜਿਹਨੂੰ ਗਿਆਨ ਆ ਗਿਆ, ਸਮਝ ਆ ਗਈ, ਗੁਰੂ ਦੀ ਗੱਲ ਦੀ ਸਮਝ ਆ ਗਈ, ਉਸ ਪੜ੍ਹੇ ਦੀ ਗੱਲ ਕਰਦੇ ਨੇ, ਗਿਆਨ ਆ ਗਿਆ ਜਿਸਨੂੰ। ਸੱਤੀ ਪਹਿਰੀ ਸੱਤ ਪਲਾ ਬਹੇ ਪੜ੍ਹਿਆ ਪਾਪ, ਕਿਹੜੇ ਪੜ੍ਹਿਆ ਕੌਣ, ਜਿੱਥੇ ਪਾਪ ਤੇ ਪੁੰਨ ਦੀ ਵਿਚਾਰ ਹੋਵੇ, ਜਿੱਥੇ ਪਾਪ ਕਰਨ ਨੂੰ ਪਾਪ ਸਮਝਿਆ ਹੋਇਆ ਜਾਵੇ, ਪੁੰਨ ਕਰਨ ਨੂੰ ਪੁੰਨ ਸਮਝਿਆ ਜਾਵੇ, ਸੋਝੀ ਹੋਵੇ, ਔਰ ਕਦੀ ਸੋਝੀ ਨਾ ਹੋਵੇ ਫਿਰ ਪਾਪ ਕਰਨ ਛੱਡਿਆ ਜਾਵੇ, ਜਿਹੜਾ ਧਰਮ ਦਾ ਕਰਨ ਉਹ ਕੀਤਾ ਜਾਵੇ, ਉਹ ਪੜ੍ਹਿਆ ਹੋਵੇ। ਬਈ ਇਹ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਦੀ ਚਾਲੀ ਹੈ, ਉੱਥੇ ਫਿਰ ਪਾਪ ਤੇ ਪੁੰਨ ਦੀ ਵਿਚਾਰ ਹੁੰਦੀ ਹੈ। ਇਹ ਕਰਮ ਕਰਨਾ ਭਾਈ ਪਾਪ ਹੈ, ਇਹ ਕਰਮ ਕਰਨਾ ਧਰਮ ਹੈ, ਇਹ ਵਿਚਾਰ ਹੁੰਦੀ ਰਹੀ ਸੱਤੇ ਪੈਰ ਦੀ, ਬਾਕੀ ਬਚ ਗਏ। ਇਹ ਨਾ ਕਿ ਸੱਤ ਪੈਰ ਖੱਚਰ ਮਾਰ ਕੇ ਲੰਘਾਈਏ, ਮੂੰਹ ਦੇ ਵਿਚ ਹੋਰ ਗੰਦੇ ਬੰਦੇ ਗੀਤ ਗਾ ਕੇ ਲਗਾਈਏ, ਪਰ ਟੀਵੀ ਤੇ ਫਿਲਮਾਂ ਦੇਖ ਦੇਖ ਕੇ, ਖਰਾਬ ਮਨ ਨੂੰ ਕਰਨ ਵਾਲੀਆਂ ਦੇਖ ਦੇਖ ਕੇ ਲਗਾਈਏ, ਇਹ ਫਿਰ ਸਾਰੇ ਦਿਨ ਦੀ ਕਮਾਈ ਵੀ ਇਹੀ ਹੋਣੀ ਚਾਹੀਦੀ ਹੈ। ਸੱਤੀ ਪਹਿਰੀ ਸੱਤ ਪਲਾ ਬਹੀਏ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵੀ ਚਾਰੀਏ, ਕੂੜੇ ਘੱਟੇ ਰਾਸ, ਫਿਰ ਕੂੜ ਦੀ ਰਾਸ ਛੂੜ ਦਾ ਕਰਮ ਜਿਹੜਾ ਰਾਸੀ ਪੂੰਜੀ ਉਹ ਘੱਟ ਜਾਂਦੀ ਹੈ ਤਜ ਦੇ ਨਾਲ। ਇਹ ਸਾਡੀ ਸਾਰੇ ਦਿਨ ਦੀ ਮਰਜ਼ਾਦਾ ਐਸੀ ਹੋਣੀ ਚਾਹੀਦੀ ਹੈ। ਸੋ ਇਹ ਮਹਾਰਾਜ ਨੇ ਸਾਨੂੰ ਪ੍ਰਮਾਣ ਕੀਤਾ ਹੈ। ਸੋ ਗੁਰਬਾਣੀ ਅਸੀਂ ਪੜ੍ਹਨੇ ਪ੍ਰੇਮ ਦੇ ਨਾਲ, ਪਹਿਲੀ ਗੱਲ ਤੇ ਮੈਂ ਬੇਨਤੀ ਕਰਾਂਗੇ ਸ਼ਬਦ ਪੜ੍ਹਨ ਵਾਸਤੇ ਅੰਮ੍ਰਿਤ ਵੇਲੇ ਦਾ ਚਾਅ ਹੋਵੇ ਮਨ ਵਿਚ, ਚਾਹੋ ਮਜਬੂਰੀ ਨਾ ਹੋਵੇ, ਕਿਉਂਕਿ ਮਜਬੂਰੀ ਵਾਸਤੇ ਫਿਰ ਮਹਾਰਾਜ ਕਹਿੰਦੇ, ਮਹਾਰਾਜ ਕਹਿੰਦੇ ਮਜਬੂਰੀ ਵੱਲ ਬੱਧਾ ਤੱਤੀ ਜੋ ਪਰੇ ਨਾ ਗੁਣ ਨਾ ਉਪਕਾਰ, ਬੱਧਾ ਛੱਤੀ ਭਰਨ ਨਾਲ ਨਾ ਕੋਈ ਗੁਣ ਮਿਲਦਾ, ਨਾ ਕੋਈ ਉਪਕਾਰ, ਕੁਛ ਨੀ ਹੈ, ਦੋਏ ਕਮਾਂ ਤੋਂ ਖਾਲੀ, ਨਾ ਉਹਦੀ ਕੋਈ ਸ਼ੋਭਾ ਹੈ ਪਰ ਨਾ ਕੋਈ ਗੁਣ ਹੈ। ਬੜੇ ਪ੍ਰੇਮ ਨਾਲ ਬਾਣੀ ਸੁਣਨੀ ਚਾਹੀਦੀ ਹੈ, ਬੜੇ ਪ੍ਰੇਮ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ, ਬੜੇ ਪ੍ਰੇਮ ਨਾਲ ਜਾਗਣਾ ਚਾਹੀਦਾ, ਪ੍ਰੇਮ ਹੋਵੇ ਇੱਕ ਸਿਰ ਦੇਖ ਕੇ ਸੁਣਨਾ, ਇੱਕ ਪ੍ਰੇਤੇ ਨਾਲ ਸੁਣਨਾ, ਨੇਮ ਬਣਿਆ ਹੋਵੇ। ਫਿਰ ਮੰਤਰ ਉਹ ਸੋਭਤ ਰਵ ਹੋ ਜੇ ਬਹੁਤ ਨਾ ਰਵਣਾ, ਸਾਰੀ ਦੀ ਸਾਰੀ ਬਾਣੀ ਗੁਰੂ ਕਾ ਮੰਤਰ ਹੈ। ਪਰ ਜੋ ਫਿਰ ਸਾਨੂੰ ਗੁਰੂਵਾਰ ਨੇ ਵਾਹਿਗੁਰੂ ਮੰਤਰ, ਵਾਹਿਗੁਰੂ ਗੁਰ ਮੰਤਰ ਹੈ ਜਪ ਹਮੇ ਕੋਈ, ਏਡਾ ਵੱਡਾ ਹੋਰ ਮੰਤਰ ਨੀ ਦੁਨੀਆਂ ਵਿਚ। ਭਾਈ ਗੁਰਦਾਸ ਨੇ ਇਸ ਮੰਤਰ ਬਾਰੇ ਜਦੋਂ ਕਾਂਸੀ ਦੇ ਬ੍ਰਾਹਮਣ ਨੇ ਪ੍ਰਸ਼ਨ ਕੀਤਾ ਸੀ ਮਹਾਰਾਜ ਭਾਈ ਗੁਰਦਾਸ ਜੀ ਤੇ, ਜਦ ਉਹਨਾਂ ਨੇ ਅੰਮ੍ਰਿਤਸਰ ਤੁਹਾਡਾ ਕਿਉਂ ਵੱਡਾ ਉਹ ਦੱਸਿਆ, ਉਸ ਤੋਂ ਬਾਅਦ ਤੁਹਾਡਾ ਗੁਰਮੰਤਰ ਜਿਹੜਾ ਹੈ ਵਾਹਿਗੁਰੂ ਮੰਤਰ ਹੈ, ਇਹ ਬਾਕੀ ਮੰਤਰ ਨਹੀਂ, ਇਹ ਕਿਉਂ ਸਾਰੇ ਤੋਂ ਵੱਡਾ ਹੈ, ਬਾਕੀ ਮੰਤਰਾਂ ਤੋਂ ਕੀ ਵਿਸ਼ੇਸ਼ਤਾ ਹੈ, ਇਹਦੇ ਪੜ੍ਹਨ ਦਾ ਕੀ ਫਲ ਹੈ, ਇਹਨੂੰ ਕਿੰਨੇ ਵਾਰੀ ਜਪਣ ਦਾ ਕਿੰਨਾ ਫਲ ਮਿਲਦਾ ਹੈ। ਭਾਈ ਸਾਹਿਬ ਕਹਿੰਦੇ ਜੋ ਸੁਣ ਲਓ, ਕਹਿੰਦੇ ਜੈਸੇ ਤੁਹਾਡੇ ਵੇਦਾਂ ਸ਼ਾਸਤਰਾਂ ਚ ਲਿਖਿਆ, ਜੈਸੇ ਅਠਤਰ ਤੀਰਥ ਪਰਸ ਕੀਓ ਜੁਗ ਚਾਰ ਧੜੇ ਕੈਲਾਸ਼ ਰਹੋ। ਅਠਾਰ ਤੀਰਥਾਂ ਦਾ ਇਸ਼ਨਾਨ ਕਰਨਾ, ਅਠਾਰ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਨਾ, ਜਾਪ ਕਰਨਾ, ਦਾਨ ਕਰਨਾ, ਚਾਰ ਯੁੱਗ ਬਹਿ ਕੇ ਕੈਲਾਸ਼ ਪਰਬਤ ਤੇ ਭਗਤੀ ਕਰਨੀ, ਚਾਰ ਯੁੱਗ ਥੋੜਾ ਬਹੁਤਾ ਸਮਾਂ ਕੈਲਾਸ਼ ਪਰਬਤ ਦੇ ਬਰਫ ਦੇ ਵਿਚ ਬਹਿ ਕੇ ਭਗਤੀ ਕਰ ਲੈਣੀ। ਜੈਸੇ ਅੜਦਾ ਤੀਰਥ ਪਰਸ ਕੀਓ ਯੁੱਗ ਚਾਰ ਧੜੇ ਕੈਲਾਸ਼ ਰਹੋ। ਜੈਸੇ ਲਾਖ ਬਾਲ ਕੁਰਖੇਤਰ ਮੈਂ ਅਸਮੇਕ ਜਗ ਅਭੰਗ ਠਾਇਓ। ਜੈਸੇ ਸਨਾਤਨ ਮਤ ਵਿਚ ਲਿਖਿਆ ਕੁਰਖੇਤਰ ਦੇ ਵਿਚ ਜਗ ਕਰਨਾ, ਇੱਕ ਜਗ ਦਾ ਫਲ ਕਈ ਹਜ਼ਾਰਾਂ ਜਗ੍ਹਾ ਦਾ ਫਲ ਮਿਲਦਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਇੱਕ ਜਗ ਨਹੀਂ, ਉਥੇ ਲੱਖਾਂ ਵਾਰੀ ਜਗ ਕੀਤੇ ਜਾਣ ਕੁਰਖੇਤਰ ਵਿਚ ਤੁਹਾਡੇ ਵਿਚ। ਜੈਸੇ ਲਾਖ ਬਾਲ ਕੁਰਖੇਤਰ ਮੈਂ ਅਸਮੇਧ ਜਗ ਅਭੰਗ ਠਾਇਓ। ਅਸਮੇਧ ਜਗ ਭੰਗਣਾ ਤੋਂ ਰਹਿਤ, ਵਿਘਨ ਤੋਂ ਰਹਿਤ ਪੂਰਨ ਸੰਪੂਰਨ ਹੋ ਜਾਏ, ਔਰ ਉਹਨੂੰ ਪੂਰਾ ਸੰਪੂਰਨ ਹੋ ਜਾਏ, ਲੱਖਾਂ ਵਾਲੀ ਸੰਪੂਰਨ ਹੋ ਜਾਏ, ਕਿਉਂਕਿ ਜਗ ਸੰਪੂਰਨ ਕਰਨਾ ਬੜਾ ਔਖਾ ਹੁੰਦਾ। ਕਈ ਵਾਰੀ ਆਪਦੀ ਨੇ ਸਾਖੀਆਂ ਸੁਣੀਆਂ, ਪਾਂਡਵਾਂ ਨੇ ਜਗ ਕੀਤਾ ਕੁਰਖੇਤਰ ਵਿਚ ਜਾ ਕਰਕੇ, ਸਾਰੇ ਪਾਂਡਵਾਂ ਦਾ ਜ਼ੋਰ ਲੱਗਿਆ ਠੀਕ ਨੀ ਆ, ਦਰੋਤਾ ਦਾ ਜ਼ੋਰ ਲੱਗਿਆ ਠੀਕ ਨੀ ਆ, ਕਿਹੜੇ ਭਗਵਾਨ ਦਾ ਜ਼ੋਰ ਲੱਗਿਆ, ਮਸਾਂ ਕਿਤੇ ਜਾ ਕੇ ਇੱਕੋ ਹੀ ਜਗ ਸੰਪੂਰਨ ਹੋਇਆ ਸੀ। ਮਸਾਂ ਬੜਾ ਯਤਨ ਕਰ ਕਰਕੇ, ਲੰਬੀ ਚੌੜੀ ਕਥਾ, ਮੈਂ ਇਸ ਪਾਸੇ ਨਾ ਜਾਣਾ, ਸਮਾਂ ਥੋੜਾ। ਉਹਨਾਂ ਤੋਂ ਇੱਕ ਜਗ ਠੀਕ ਨੀ ਆਇਆ, ਭਾਈ ਸਾਹਿਬ ਜੀ ਕਹਿੰਦੇ ਲੱਖਾਂ ਜਗ ਕਰ ਲਈਏ, ਜੈਸੇ ਲਾਖ ਬਾਲ ਕੁਰਖੇਤਰ ਮੈਂ ਅਸਵੇਦ ਜਗ ਭੰਗ ਠਾਇਓ। ਭੰਗਣਾ ਤੋਂ ਰਹਿਤ, ਵਿਘਨ ਤੋਂ ਰਹਿਤ ਲੱਖਾਂ ਵਾਲੀ ਜਗ ਕੀਤਾ ਜਾਵੇ, ਇਹਦਾ ਫਲ ਵਿਚ ਪਾ ਲਓ, ਜਮਾ ਕਰ ਲਓ। ਚਾਰ ਯੁੱਗ ਕੈਲਾਸ ਪਰਬਤ ਤੇ ਭਗਤੀ ਕਰਨ ਦਾ ਜਿਹੜਾ ਫਲ ਮਿਲਣਾ ਉਹ ਜਮਾ ਕਰ ਲਓ। ਅਠਾਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਉਹਦਾ ਫਲ ਜਮਾ ਕਰ ਲਓ, ਇਹ ਸਾਰੇ ਜਮਾ ਕਰੀ ਚੱਲੋ। ਹੁਣ ਅਗਲੀ ਗੱਲ ਭਾਈ ਸਾਹਿਬ ਜੀ ਕਹਿੰਦੇ ਇੱਕ ਹੋਰ ਜਮਾ ਕਰ ਲਓ, ਜੈਸੇ ਕੋਟ ਵਰਸ ਤਪ ਉਲਟ ਮੁਖੀ, ਇੱਕ ਦਿਨ ਲਈ ਚਾਰ ਲਈ ਕਰੋੜਾਂ ਸਾਲ ਪੁੱਠਾ ਲੜ ਕੇ ਉਲਟ ਮੁਖੀ ਤਪ ਕਰੇ, ਉਲਟ ਮੁਖੀ ਤਪ। ਕਈ ਐਸੇ ਨੇ ਕਹਿੰਦੇ ਉਲਟ ਮੁਖੀ ਤਪ ਨੀ ਕਰਦੇ, ਪੁੱਠਾ ਲੜ ਕੇ ਤਪ ਨੀ ਕਰਦੇ ਨੇ। ਉਹ ਕਹਿੰਦੇ ਇੱਕ ਮਹਾਤਮਾ ਕੋਈ ਤਪ ਕਰਦਾ ਹੀ ਸੰਗਲ ਬਣ ਕੇ ਬੈਠਾ ਸੀ, ਲਮਕਰਿਆ ਸੀ ਖੂਹ ਵਿਚ, ਕਹਿੰਦੇ ਉਹ ਕਿਉਂ ਲਮਕੇ ਚਲੇ ਗਿਆ ਕੋਈ ਪਾਲੀ ਉੱਥੇ, ਕਹਿਣ ਲੱਗੇ ਪਰਮਾਤਮਾ ਨੂੰ ਮਿਲਣਾ। ਕਹਿੰਦੇ ਉਹ ਮਿਲਿਆ ਜਾਂਦਾ, ਕਹਿੰਦੇ ਹਾਂ, ਕਹਿੰਦੇ ਮੈਂ ਹੀ ਮਿਲਦਾ ਹਾਂ। ਕਹਿੰਦੇ ਕਦੋਂ ਕਿ ਮਿਲ ਸਕਦਾ ਹੈ, ਕਹਿੰਦੇ ਮਰਜ਼ੀ ਹੈ ਪਰਮਾਤਮਾ ਦੀ, ਜਦੋਂ ਮਿਲ ਜਾਵੇ ਤਾਂ ਮੈਂ ਵੀ ਕਰਾਂ ਕੁਛ। ਹੁਣ ਉਹਨਾਂ ਨੇ ਪ੍ਰਣ ਕਰ ਲਿਆ, ਹੇ ਮਹਾਰਾਜ ਤੇਰੀ ਮਰਜ਼ੀ, ਮੈਂ ਤਾਂ ਹੁਣ ਤੈਨੂੰ ਮਿਲਣਾ ਹੈ, ਮਿਲੇਗਾ, ਮੈਂ ਵੀ ਕਰੂੰਗਾ ਕੁਛ। ਸੰਗਤ ਦੇ ਵਿਚਾਰੇ ਕੋਲੇ ਘਾਹ ਵੱਢਿਆ, ਉਹਦਾ ਰਸਾ ਵੱਢ ਲਿਆ, ਘਾਹ ਦਾ ਰਸਾ ਬੰਨ ਕੇ ਗੱਜਾਂ ਲਮਕਿਆ ਵਿਚੋਂ ਵੀ। ਕਹਿਣ ਲੱਗੇ ਹੁਣ ਮਹਾਰਾਜ ਤੇਰੀ ਮਰਜ਼ੀ ਹੈ, ਜਾਂ ਤਾਂ ਤੈਨੂੰ ਪਾਊਂਗਾ ਜਾਂ ਪ੍ਰਾਣ ਦੇ ਦੂੰਗਾ ਮੈਂ। ਉਹ ਤਪ ਕਰਨ ਲੱਗਿਆ, ਤਪ ਕਰਨ ਲੱਗਿਆ, ਹੁਣ ਰਸਾ ਸੁੱਕ ਕੇ ਟੁੱਟਣ ਨੂੰ ਤਿਆਰ ਹੋਇਆ। ਜਦੋਂ ਟੁੱਟਣ ਲੱਗਿਆ ਰਸਾ, ਉਸ ਤੋਂ ਪਹਿਲਾਂ ਹੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚ ਗਏ, ਕਹਿੰਦੇ ਨਿਕਲਿਆ ਭਾਈ ਗੁਰਮੁਖਾ, ਤੇਰੀ ਭਗਤੀ ਸੰਪੂਰਨ ਹੋ ਗਈ ਹੈ। ਕਹਿੰਦੇ ਦੂਜਾ ਲੋਕ ਕਹਿ ਨੂੰ ਕਰਨੇ, ਕਹਿੰਦੇ ਇਹਦਾ ਇੰਤਜ਼ਾਮ ਪੱਕਾ ਹੈ, ਤੂੰ ਰੰਗ ਖੇਚਿਤ ਸੰਗਲ ਹੈ, ਇਹਦਾ ਇੰਤਜ਼ਾਮ ਬਹੁਤ ਪੱਕਾ ਹੈ, ਇਹਦੀ ਕੋਈ ਚਿੰਤਾ ਨਾ ਕਰ, ਤੇਰੀ ਚਿੰਤਾ ਸੀ। ਤਾਂ ਗੁਰੂ ਸਾਹਿਬ ਜੀ ਨੇ ਉਹਨੂੰ ਬਖਸ਼ ਲਿਆ, ਪ੍ਰਾਪਤੀ ਹੋ ਗਈ। ਇਸ ਤਰ੍ਹਾਂ ਲਮਕ ਕੇ ਤਪ ਕਰਨਾ ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਕਹਿੰਦੇ ਜੈਸੇ ਕੋਟ ਬਖਸ ਤਪ ਉਰਦ ਮੁਖੀ, ਜੈਸੇ ਕਰੋੜਾਂ ਸਾਲ ਪੁੱਠਾ ਲਮਕ ਕੇ ਤਪ ਕਰੀਏ। ਕਰੋੜਾਂ ਸਾਲ ਕਿੰਨੇ ਜਨਮ ਬਣ ਗਏ, ਕਰੋੜਾਂ ਸਾਲਾਂ ਦੇ ਜਨਮਾਂ ਜਨਮੇ ਚ ਹੀ ਤਪ ਕਰਦੇ ਰਹੀਏ। ਜੈਸੇ ਕੋਟ ਬਖਸ ਤਪ ਉਰਦ ਮੁਖੀ, ਬੈਸਨ ਤਰ ਮੈਂ ਤਨ ਦਾਹ ਦਇਓ। ਆਪਣੇ ਤਨ ਨੂੰ ਫਿਰ ਇਹ ਨੀ ਕਿ ਪੰਜ ਧੂਣੀਆਂ ਬਲਦੀਆਂ, ਪੰਜ ਧੂਣੀ ਤਪ ਹੁੰਦਾ, ਪੰਚਾਗਰ ਨੂੰ ਕਹਿੰਦੇ, ਪੰਚਾਗਰ ਚਾਰ ਧੂਣੀਆਂ ਆਲੇ ਡਾਲ ਰਹੀਆਂ, ਕਹਿੰਦਲੇ ਪਾਸੇ ਕਹਿੰਦਲੇ ਪਾਸੇ ਕਹਿੰਦਲੇ ਪਾਸੇ ਅੱਗੇ ਪਿੱਛੇ, ਔਰ ਇੱਕ ਧੂਣੀ ਆਪਣੇ ਸਿਰ ਤੇ ਲੈ ਕੇ ਕੋਈ ਭਾਂਡਾ ਮੱਥਾ ਲੈ ਕੇ ਲੋਹੇ ਦਾ, ਉਹਦੇ ਵਿੱਚ ਧੂਣੀ ਦੀ ਪਾ ਲੈਣੀ ਇੱਕ ਸਿਰ ਤੇ। ਇਹ ਪੰਚਾਗਨ ਧੂਣੀ ਕਹਿੰਦੇ ਉਹ ਬੜਾ ਤਪ ਕਰਦੇ ਨੇ, ਫਿਰ ਕਹਿੰਦੇ ਇਹ ਤਾਂ ਕੁਛ ਵੀ ਨਹੀਂ ਹੈ, ਤਾਂ ਦੂਰ ਦੂਰ ਧੂਣੀਆਂ ਲੱਗੀਆਂ। ਭਾਈ ਸਾਹਿਬ ਜੀ ਕਹਿੰਦੇ ਮੈਂ ਸੰਤਨ ਮੈਂ ਤਨਤਾ ਦਇਓ, ਆਪਣੇ ਤਨ ਨੂੰ ਨਿਕਾ ਨਿਕਾ ਕਰਕੇ ਉਹਦੀਆਂ ਪਾ ਦੇਣੀਆਂ ਅੱਗ ਦੇ ਵਿੱਚ, ਜਿਹੜਾ ਇਹਦਾ ਫਲ ਹੈ ਇਹ ਵੀ ਜਮ੍ਹਾਂ ਕਰ ਲਓ। ਇਹ ਸਾਰੇ ਫਲਾਂ ਨੂੰ ਜਮ੍ਹਾਂ ਕਰਕੇ ਭਾਈ ਸਾਹਿਬ ਜੀ ਕਹਿੰਦੇ ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਇਹ ਪੰਡਿਤ, ਜਿਹੜਾ ਇਹ ਅੰਮ੍ਰਿਤ ਨਾਮ ਗੁਰੂ ਨਾਨਕ ਨੇ ਸਾਨੂੰ ਬਖਸ਼ਿਸ਼ ਕੀਤਾ ਇਹਨਾਂ ਸਾਰਿਆਂ ਤੋਂ ਅਜੇ ਵੀ ਵਿਸ਼ੇਸ਼ ਹੈ ਬਹੁਤ ਜ਼ਿਆਦਾ। ਕਿੰਨਾ ਕੁ ਜਿਹਨੇ ਏਕ ਵਾਰ ਸ੍ਰੀ ਵਾਹਿਗੁਰੂ ਕਹੇ, ਇੱਕ ਵਾਰੀ ਵਾਹਿਗੁਰੂ ਕਹਿਣ ਦਾ ਫਲ ਇੰਨਾ ਜ਼ਿਆਦਾ ਹੈ। ਇਹ ਸਾਰੇ ਜਿਹਨੇ ਫਲ ਨੇ ਸਾਰੇ ਜਮ੍ਹਾਂ ਕਰ ਲਓ, ਚਾਰ ਜੋ ਕੈਲਾਸ਼ ਪਰਬਤ ਦੀ ਭਗਤੀ ਜਮ੍ਹਾਂ ਕਰ ਲਓ, ਅਸ਼ਾਂ ਤੀਰਥਾਂ ਦਾ ਇਸ਼ਨਾਨ ਜਮ੍ਹਾਂ ਕਰ ਲਓ, ਉਹਦੇ ਪੁੰਨ ਅਸਲੇਹ ਜਾਗੀ ਦੇ ਲੱਖਾਂ ਵਾਲੀ ਕੁਲਸ਼ੇਤਰ ਵਿੱਚ ਉਹ ਵੀ ਜਮ੍ਹਾਂ ਕਰ ਲਓ, ਕਰੋੜਾਂ ਸਾਲ ਪੁੱਠਾ ਲੱਭ ਕੇ ਤਪ ਕਰਨਾ ਉਹ ਵੀ ਜਮ੍ਹਾਂ ਕਰ ਲਓ, ਆਪਣੇ ਤਨ ਨੂੰ ਕੱਟ ਕੱਟ ਕੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਐਸਾ ਹੋ ਜਾਏ। ਆਪਣੇ ਤਨ ਨੂੰ ਕੱਟ ਕੱਟ ਕੇ ਜਾਲ ਦੇਣਾ ਅੱਗ ਵਿੱਚ, ਇਹ ਵੀ ਜਮ੍ਹਾਂ ਕਰ ਲਓ। ਪਰ ਇਹਨਾਂ ਸਾਰਿਆਂ ਤੋਂ ਵਿਸ਼ੇਸ਼ ਹੈ ਇੱਕ ਵਾਰੀ ਵਾਹਿਗੁਰੂ ਕਿਹਾ, ਇੱਕੋ ਵਾਰੀ, ਔਰ ਇੱਕ ਵਾਰੀ ਵਾਹਿਗੁਰੂ ਕਿਹਾ ਹੀ ਕਰੋੜਾਂ ਜਨਮਾਂ ਦੇ ਪਾਪ ਕਰ ਦਿੰਦਾ ਔਰ ਕਰੋੜਾਂ ਜਨਮਾਂ ਦੇ ਦੁੱਖ ਕਰ ਦਿੰਦਾ। ਕਦੇ ਅਸੀਂ ਵਾਹਿਗੁਰੂ ਨੇ ਪਹਿਲੀ ਬੇਨਤੀ ਕੀਤੀ ਹੈ ਕਿ ਸਾਨੂੰ ਉਹ ਪ੍ਰੇਮ ਨਾਲ ਕਿਹਾ ਜਾਵੇ, ਮਨ ਨਾਲ ਕਿਹਾ ਜਾਵੇ, ਜੇ ਮੂੰਹ ਨਾਲ ਕਿਹਾ ਮਨ ਨੀ ਬੋਲਿਆ। ਜਦੋਂ ਮਨ ਸ਼ਾਮਿਲ ਹੋ ਗਿਆ, ਮਨ ਨੇ ਕਹਿ ਦਿੱਤਾ, ਤਾਂ ਜਨਮਾਂ ਜਨਮਾਂ ਦੇ ਪਾਪ ਇੱਕੋ ਵਾਰੀ ਵਾਹਿਗੁਰੂ ਕਰਨ ਕੱਟੇ ਜਾਣਗੇ। ਐਸਾ ਨਹੀਂ ਕਿ ਭਾਈ ਸਾਹਿਬ ਨੇ ਵੀ ਕੋਈ ਜੀਵ ਮਾਰੀ ਐਵੇਂ ਗੱਲ ਕੀਤੀ ਹੈ, ਐਸੀ ਗੱਲ ਨਹੀਂ ਹੈ। ਅਸੀਂ ਹਾਜ਼ਰ ਹੋ ਕੇ ਨਹੀਂ ਕਰਦੇ, ਕਿਉਂਕਿ ਅਸੀਂ ਗੈਰ ਹਾਜ਼ਰ ਰਹਿੰਦੇ ਸਾਰਾ ਦਿਨ। ਮਨੁੱਖ ਦਾ ਸੁਭਾਅ ਹੈ ਇਹ ਹਾਜ਼ਰ ਨਹੀਂ ਦਿੰਦਾ, ਜਿੱਥੇ ਹੈ ਉੱਥੇ ਨਹੀਂ ਹੁੰਦਾ, ਜਿੱਥੇ ਹੁੰਦਾ ਉੱਥੇ ਨਹੀਂ ਹੁੰਦਾ, ਇਹ ਜਾਂ ਅੱਗੇ ਹੁੰਦਾ ਜਾਂ ਪਿੱਛੇ ਹੁੰਦਾ, ਵਰਤਮਾਨ ਤਾਂ ਹੁੰਦਾ ਹੀ ਨਹੀਂ ਹੈ। ਵਰਤਮਾਨ ਕਿੰਨਾ ਕੁ ਸਮਾਂ ਹੈ? ਇੱਕ ਸਵਾਸ ਹੈ ਸਿਰਫ, ਜਿਹੜਾ ਅਸੀਂ ਸਵਾਸ ਲੈ ਰਹੇ ਸਦਾ ਵਰਤਮਾਨ ਹੈ। ਜਿਹੜਾ ਲੈ ਕੇ ਅਸੀਂ ਸਾਡਾ ਲੈ ਰਿਹਾ ਉਹ ਬੀਤ ਗਿਆ, ਮੁੱਕ ਗਿਆ, ਉਹ ਹੋ ਗਿਆ ਭੂਤਕਾਲ, ਹੋ ਗਿਆ ਬੀਤ ਗਿਆ। ਜਿਹੜਾ ਸਵਾਸ ਅਜੇ ਅਸੀਂ ਲੈਣਾ ਉਹ ਕਾਲ ਹੈ, ਅਸੀਂ ਅੱਗੇ ਪਿੱਛੇ ਰਹਿਣ ਜਾਂ ਅੱਗੇ ਚਲੇ ਜਾਂਦੇ ਪਿੱਛੇ ਚਲੇ ਜਾਂਦੇ ਹਾਂ। ਵਰਤਮਾਨ ਵਿੱਚ ਆ ਕੇ ਅਸੀਂ ਕਦੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਕਦੇ ਵਰਤਮਾਨ ਚ ਵੀ ਆ ਜਾਈਏ ਜਿੱਥੇ ਹਾਂ ਉੱਥੇ ਬੈਠੇ ਹੋਈਏ। ਕਦੇ ਜਿਹੜੀ ਅਸੀਂ ਗੱਲ ਬੋਲਦੇ ਹਾਂ ਉਹਨੂੰ ਸੁਣੀਏ ਵੀ, ਮਹਾਰਾਜ ਨੇ ਫਿਰ ਉਸ ਸ਼ਬਦ ਦੇ ਜਪਣ ਦੇ ਢੰਗ ਦੱਸੇ ਨੇ ਕਿਵੇਂ ਜਪਣਾ ਉਸ ਸ਼ਬਦ ਨੂੰ। ਧੁਨ ਮੈਂ ਧਿਆਨ ਮੈਂ ਜਾਣਿਆ, ਧੁਨ ਨਾਮ ਹੈ ਆਵਾਜ਼ ਦਾ, ਜਿਹੜੀ ਸ਼ਬਦ ਅਸੀਂ ਬੋਲਿਆ ਉਹਦੇ ਵਿੱਚ ਧਿਆਨ ਵੀ ਕਰੋ, ਧਿਆਨ ਕੀ ਹੈ ਸੁਣੋ, ਸੁਣਨਾ ਕਿੱਥੇ ਕਿਵੇਂ ਹੈ। ਅਸੀਂ ਬੋਲਦੇ ਤਾਂ ਗਹਿਰੇ ਤਲ ਦੇ ਵਿੱਚੋਂ ਹਿਰਦੇ ਵਿੱਚੋਂ ਬੋਲਦੇ ਹਾਂ, ਨਾਭੀ ਚੋਂ, ਪਰ ਸੁਣਦੇ ਹਾਂ ਗੱਲ ਤੋਂ ਉੱਤੇ ਉੱਤੇ। ਪਰ ਸੁਣੀਏ ਵੀ ਜਿੰਨਾ ਗਹਿਰਾ ਬੋਲਿਆ, ਜਿੰਨਾ ਡੂੰਘਾ ਬੋਲਿਆ, ਉਹਨੇ ਨਿਭਾਈ ਨਾਲ ਸੁਣੀਏ, ਇਸਨੂੰ ਜਿੱਥੋਂ ਬੋਲਿਆ ਉੱਥੇ ਸੁਣੀਏ, ਮੁੜ ਕੇ ਉੱਥੇ ਲੈ ਕੇ ਜਾਈਏ ਸੁਣ ਵਾਲੇ ਵੇਲੇ ਦੀ। ਫਿਰ ਐਸੇ ਜਦੋਂ ਇਹ ਧਰਤੀ ਨਾਲ ਵਾਹਿਗੁਰੂ ਵਾਹਿਗੁਰੂ ਕਹਾਂਗੇ, ਤਾਂ ਸਾਡੇ ਜਨਮਾਂ ਜਨਮਾਂ ਦੇ ਪਾਪ, ਜਨਮਾਂ ਜਨਮਾਂ ਦੇ ਦੁੱਖ ਔਰ ਸਾਰੇ ਦੇ ਸਾਰੇ ਮਿਲ ਜਾਣਗੇ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ। ਇੱਕ ਚਿੱਤ ਜੇ ਇੱਕ ਸਿੰਘ ਧਿਆਇਓ, ਕਾਲ ਫਾਂਸ ਕੇ ਵੀਸ਼ਣਾ ਆਇਓ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ। ਇੱਕ ਸਿੰਘ ਮਾਤਰ ਵੀ ਜਿਹਦਾ ਚਿੱਤ ਲੱਗ ਗਿਆ ਨਾ, ਚਿੱਤ ਨਾਲ ਧਿਆ ਲਿਆ, ਕਿਣਕਾ ਇੱਕ ਦੇ ਜੀਏ ਬਸਾਵ ਹੈ, ਤਾਂ ਕਿ ਵਹਿਮਾ ਗਲੀ ਨਾਲ ਹੈ ਪਰਲੇ ਪਾਤਸ਼ਾਹ ਗੁਰੂ ਅਰਜਨ ਦੇਵ ਸੁਖਮਨੀ ਸਾਹਿਬ ਮਹਾਰਾਜ ਕਹਿੰਦੇ। ਇੱਕ ਕਿਣਕਾ ਮਾਤਰ ਵੀ ਜੀਏ ਨਾਲ ਜਦੋਂ ਪ੍ਰੇਮ ਨਾਲ ਕਹਿ ਲਿਆ, ਤਾਂ ਉਹਦੀ ਮਹਿਮਾ ਤੇ ਸੋਭਾ ਕਹੀ ਨਹੀਂ ਜਾਂਦੀ ਹੈ। ਵਾਹਿਗੁਰੂ ਗੁਰ ਮੰਤਰ ਹੈ, ਐਸੇ ਮੰਤਰ ਦਾ ਜਾਪ ਕਰੀਏ, ਸੋ ਪਦ ਰਵ ਹੋ ਜੇ ਬਹੁਰ ਨਾ ਰਵਣਾ, ਐਸੇ ਪਦ ਨੂੰ ਰਵਣਾ ਕਰੋ ਜੇ ਮੁੜ ਕੇ ਰਵਣਾ ਪਏ। ਕਿਉਂ ਸਮਾਂ ਥੋੜਾ ਮੈਂ ਬਹੁਤਾ ਹੋਰ ਖੋਲਾ, ਤੋ ਆਪਾਂ ਕੀ ਵਿਚਾਰ ਕਰਨੀ ਹੈ। ਫਿਰ ਅਗਲੀ ਗੱਲ ਕਹਿੰਦੇ ਕਬੀਰ ਭਗਤ ਜੀ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਧਿਆਨ ਉਹਦਾ ਧਰੋ ਜਿਹੜਾ ਮੁੜ ਕੇ ਨਾ ਧਾਰਨ ਕਰਨਾ ਪਵੇ। ਬਹੁਤ ਬੰਦਿਆਂ ਨੂੰ ਅਸੀਂ ਚੱਕਰਾਂ ਚ ਪਾਉਣ ਵਾਲੇ ਬਹੁਤ ਆ, ਕਈ ਕਹਿਣਗੇ ਧਿਆਨ ਫੋਟੋ ਦਾ ਧਰ ਲਓ, ਗੁਰੂ ਨਾਨਕ ਦੀ ਫੋਟੋ ਮੂਹਰੇ ਰੱਖ ਲਓ, ਗੁਰੂ ਗੋਬਿੰਦ ਸਿੰਘ ਦੀ ਫੋਟੋ ਮੂਹਰੇ ਰੱਖ ਲਓ, ਤਾਂ ਗੁਰੂ ਨੂੰ ਪਿਆਰੇ ਹੋ, ਪਰ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਉਹ ਸੁਣ ਲਓ। ਮਹਾਰਾਜ ਕਹਿੰਦੇ ਧਿਆਨ ਤਰੋ ਤੇ ਕੋ ਮਨ ਮੈਂ, ਜੇ ਕੋ ਅੰਮ੍ਰਿਤ ਤੋਜ ਸਭਾ ਦਾ ਵਿਛਾਇਓ, ਉਹਦਾ ਧਿਆਨ ਤਰੋ ਜਿਹਦਾ ਜੋਰ ਜਿਹੜੀ ਸ਼ਕਤੀ ਮਿੱਟੀ ਤੋਂ ਪਰੇ ਹੈ, ਤੁਲਣ ਤੋਂ ਪਰੇ ਹੈ, ਨਾਪਣ ਤੋਂ ਪਰੇ ਹੈ, ਅਮਿਤ ਓਜ, ਜਿਹਦਾ ਓਜ ਜੋਰ ਸ਼ਕਤੀ ਇੰਨੀ ਸ਼ਕਤੀਸ਼ਾਲੀ ਹੈ ਕਿ ਤੋਲੀ ਵੀ ਨਹੀਂ ਜਾ ਸਕਦੀ, ਉਹਦਾ ਧਿਆਨ ਕਰੋ ਕਿ ਉਹ ਸ਼ਕਤੀਸ਼ਾਲੀ ਵਾਹਿਗੁਰੂ ਸਾਰੇ ਪ੍ਰਕਾਸ਼ ਹੈ, ਸਾਰੇ ਵਿਆਪਕ ਹੈ, ਸਾਰੇ ਰਮਿਆ ਹੋਇਆ, ਮੇਰੇ ਅੰਦਰ ਵੀ ਹੈ, ਮੇਰੇ ਬਾਹਰ ਵੀ ਹੈ, ਮੇਰੇ ਥੱਲੇ ਵੀ ਹੈ, ਮੇਰੇ ਉੱਤੇ ਵੀ ਹੈ। ਜਦੋਂ ਜਿਵੇਂ ਮੱਛੀ ਪਾਣੀ ਚ ਰਹਿੰਦੀ ਹੈ ਨਾ, ਇਸੇ ਤਰ੍ਹਾਂ ਅਸੀਂ ਪਰਮਾਤਮਾ ਦੇ ਰਹਿੰਦੇ ਤੋਂ ਬਾਹਰ ਜਾ ਹੀ ਨਹੀਂ ਸਕਦੇ। ਮੱਛੀ ਦਾ ਜੀਵਨ ਪਾਣੀ ਬਿਨਾਂ ਨਹੀਂ ਔਰ ਸਾਡਾ ਜੀਵਨ ਪਰਮਾਤਮਾ ਬਿਨਾਂ ਨਹੀਂ ਹੈ। ਅਸੀਂ ਉਹਦੇ ਵਿੱਚ ਹੀ ਰਹਿੰਦੇ ਹਾਂ। ਧਿਆਨ ਧਰਨਾ ਕਿ ਉਹ ਵਾਹਿਗੁਰੂ ਮੇਰੇ ਆਲੇ ਦੁਆਲੇ ਸਾਰੇ ਪ੍ਰਕਾਸ਼ਮਾਨ ਹੈ। ਔਰ ਜੇ ਇਸ ਦਾ ਨਾਂ ਟਿਕੇ ਉਦੋਂ ਅੱਗੇ ਫਿਰ ਸ਼ਬਦ ਦਾ ਧਿਆਨ ਕਰੋ, ਜਿਹੜਾ ਵਾਹਿਗੁਰੂ ਕਹਿੰਦੇ ਆ ਉਸ ਦਾ ਧਿਆਨ ਕਰ ਲਓ, ਉਹਨੂੰ ਸੁਣੋ ਧਿਆਨ ਨਾਲ। ਇਹੋ ਧਿਆਨ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਆ, ਉਸ ਨੂੰ ਧੁਨ ਵਿੱਚ ਧਿਆਨ ਰੱਖਣਾ ਕਿ ਧੁਨ ਕੀ ਹੈ ਸ਼ਬਦ ਔਰ ਸ਼ਬਦ ਕੀ ਹੈ ਬੋਲਣਾ, ਬਾਣੀ ਜਿਹੜੀ ਬੋਲ ਰਹੇ ਆ ਉਹਨੂੰ ਕੰਨਾਂ ਨਾਲ ਸੁਣ ਲਿਆ, ਬੜੇ ਡੂੰਘੇ ਤਲ ਤੇ ਸੁਣ ਲੈ। ਇਸ ਨੂੰ ਕਹਿੰਦੇ ਧੁਨ ਵਿੱਚ ਧਿਆਨ। ਫਿਰ ਮਹਾਰਾਜ ਹੋਰ ਸਮਝਾਉਂਦੇ, ਅੰਤਰ ਗੁਰੇ ਆਰਾਧਨਾ, ਆਰਾਧਨਾ ਅੰਤਰ ਹੁੰਦੀ ਹੈ ਅੰਦਰ, ਜਿੱਥੇ ਸਾਡੀ ਕਿਉਂਕਿ ਜੀਭ ਵੀ ਬੰਦ ਹੋ ਜਾਏ, ਗਲਾ ਵੀ ਰੁਕ ਜਾਏ, ਫਿਰ ਸਾਡੇ ਅੰਦਰ ਆਰਾਧਨਾ ਚੱਲਦੀ ਹੈ। ਉਸ ਨੂੰ ਕਹਿੰਦੇ ਪਰਾ ਬਾਣੀ, ਪਰਾ ਬਾਣੀ, ਚਾਰ ਬਾਣੀਆਂ ਕਹੀਆਂ, ਪਰਾ ਪਸੰਤੀ ਮਧਮਾ ਬਹਿ ਕਰੀ। ਪਰਾ ਬਾਣੀ ਨਾਭੀ ਚੋਂ ਪੈਦਾ ਹੁੰਦੀ ਹੈ ਔਰ ਪਸੰਤੀ ਜਿਹੜੀ ਹਿਰਦੇ ਵਿੱਚ ਜਾ ਕੇ ਨਾਭੀ ਵਿੱਚੋਂ ਸਾਡੇ ਆਵਾਜ਼ ਪੈਦਾ ਹੁੰਦੀ ਹੈ। ਆਵਾਜ਼ ਸਰੀਰ ਦਾ ਐਟੋਮੈਟਿਕ ਸਿਸਟਮ ਬਣਾਇਆ ਪਰਮਾਤਮਾ ਨੇ। ਅਸੀਂ ਕੁਛ ਕਰਨਾ ਚਾਹੀਏ, ਉਹ ਸਾਰੀਆਂ ਜਿਹੜੀਆਂ ਕਰਨ ਵਾਲੀਆਂ ਚੀਜ਼ਾਂ ਨੇ ਯੰਤਰ ਦੇ ਆਪੇ ਤਿਆਰ ਹੋ ਜਾਂਦੇ ਨੇ। ਜੋ ਵੀ ਅਸੀਂ ਕਰਨਾ ਚਾਹੀਏ ਉਹ ਯੰਤਰ ਬੜਾ ਐਟੋਮੈਟਿਕ, ਅੱਜ ਕੱਲ੍ਹ ਮਸ਼ੀਨ ਬੜੀਆਂ ਐਟੋਮੈਟਿਕ ਬਣਾਈਆਂ, ਪਰ ਇਹਦੀ ਵਰਗੀ ਅਜੇ ਵੀ ਕੋਈ ਨੀ ਬਣੀ। ਬੰਦਾ ਬੋਲਣਾ ਚਾਹੇ, ਨਾਭੀ ਜਿਹੜੀ ਸਾਡੀ ਹੈ, ਇਹ ਧੁਨੀ ਜਿਹੜੀ ਸਾਡੀ ਹੈ, ਇਹ ਹਵਾ ਛੱਡ ਦਿੰਦੀ ਹੈ ਉਸ ਟਾਈਮ, ਫਿਰ ਹਵਾ ਟਕਰਾਉਂਦੀ ਹੈ, ਹਵਾ ਦੇ ਰਗੜ ਦੇ ਨਾਲ ਆਵਾਜ਼ ਬਣਦੀ ਹੈ। ਔਰ ਇਹ ਬੋਲਣਾ ਚਾਹੇ, ਨਾਭੀ ਹਵਾ ਛੱਡ ਦਿੰਦੀ ਹੈ, ਇਹਨੂੰ ਤਾਂ ਧੁਨੀ ਕਹਿੰਦੇ, ਧੁਨ ਛੱਡਦੀ ਹੈ, ਇਹ ਹਵਾ ਛੱਡ ਦਿੰਦੀ ਹੈ, ਹਿਰਦੇ ਵਿੱਚ ਆ ਕੇ ਉਹਦੇ ਸ਼ਬਦ ਬਣਦਾ, ਅੱਖਰ ਬਣਦੇ ਨੇ, ਸ਼ਬਦ ਬਣਦਾ ਹਿਰਦੇ ਚ, ਔਰ ਗਲੇ ਨਾਲ ਆਵਾਜ਼ ਬਣਦੀ ਹੈ, ਨਿਕਲਦੀ ਹੈ ਬਾਹਰ ਬਣੀ ਹੋਈ ਅੰਦਰੀ ਆਵਾਜ਼, ਤੇ ਫਿਰ ਮੂੰਹ ਦੇ ਨਾਲ ਬੋਲੀ ਜਾਂਦੀ ਹੈ। ਇਸ ਨੂੰ ਕਹਿੰਦੇ ਹੋਏ ਚਾਰ ਪਾਣੀਆਂ, ਪੜਾ ਪਸੰਤੀ ਮਧਮਾ ਵੈਖਰੀ। ਪੜਾ ਚੋਂ ਪੈਦਾ ਹੋਈ, ਪਸੰਤੀ ਚ ਆ ਕੇ ਸ਼ਬਦ ਬਣਿਆ, ਗਲੇ ਨੇ ਆਵਾਜ਼ ਬਣਾਈ ਔਰ ਮੂੰਹ ਨੇ ਬੋਲਿਆ। ਇਹਨੂੰ ਕਹਿੰਦੇ ਸੀ ਵਾਹਿਗੁਰੂ, ਅਸੀਂ ਮੂੰਹ ਨਾਲ ਬੋਲਿਆ। ਪੜਾ ਪਸੰਤੀ ਮਧਮਾ ਵੈਖਰੀ, ਜਿੱਥੋਂ ਜਿੱਥੋਂ ਇਹ ਧੁਨ ਸਾਡੀ ਬਾਹਰ ਆਉਂਦੀ ਹੈ ਨਾ, ਜਿੱਥੋਂ ਜਿੱਥੇ ਬੋਲਿਆ, ਹਿਰਦੇ ਚੋਂ ਧੁਨ ਸ਼ੁਰੂ ਹੋਈ ਹੈ, ਨਾਭੀ ਚੋਂ ਸ਼ੁਰੂ, ਹਿਰਦੇ ਚ ਆਈ, ਹਿਰਦੇ ਚੋਂ ਗਲੇ ਚ ਆਈ, ਗਲੇ ਚੋਂ ਕੰਨ ਚ ਗਈ, ਫਿਰ ਕੰਨਾਂ ਦੇ ਨਾਲ ਸੁਣ ਕੇ ਇਸੇ ਰਾਹ ਤੇ ਉੱਥੇ ਲੈ ਕੇ ਜਾਣਾ, ਬਲਕਿ ਜਿੱਥੋਂ ਧੁਨ ਪੈਦਾ ਹੋਈ ਹੈ, ਬਲਕਿ ਉੱਥੇ ਧੁਨ ਲੈ ਕੇ ਜਾਣਾ। ਇਹ ਧਿਆਨ, ਇਸ ਨੂੰ ਧਿਆਨ ਕਹਿੰਦੇ, ਸਭ ਨੇ ਧਿਆਨ ਕਰਨਾ। ਜਦ ਇਹਦੇ ਧਿਆਨ ਨਾਲ ਅਸੀਂ ਵਾਹਿਗੁਰੂ ਵਾਹਿਗੁਰੂ ਕਦੇ ਕਰਕੇ ਵੇਖੋ ਨਾ, ਦੋ ਮਿੰਟ ਵੀ ਤੁਸੀਂ ਉਹਦੇ ਨਜ਼ਾਰਾ ਵੱਖਰੇ ਹੋਏਗਾ। ਔਰ ਜਦ ਅਗਲਾ ਦਿਨ ਕਰੋਗੇ ਨਜ਼ਾਰਾ ਹੋਰ ਬਦਲੇਗਾ, ਅਗਲੇ ਦਿਨ ਕਰੋਗੇ ਨਜ਼ਾਰਾ ਬਦਲਦੇ ਜਾਏਗਾ। ਅਸੀਂ ਅੱਜ ਤੱਕ ਕਹਿੰਦੇ ਹਾਂ ਬਸ ਅਸੀਂ ਖਾਨਾ ਪੂਰਤੀ ਕਰਦੇ ਕਿ ਕਰ ਲਈਏ, ਚਲ ਦੱਸਣ ਜੋ ਕਿ ਹੋ ਜਾਣ ਇੱਥੇ ਨੂੰ ਕਰੇ ਵੀ ਕਰਿਆ ਤੇ ਹੈ, ਚਲੋ ਅਸੀਂ ਵਧੇ ਵਧਾਏ ਕਰਦੇ ਹਾਂ। ਮੈਂ ਵੀ ਬੇਨਤੀ ਕਰਾਂ ਕਿ ਬੰਨਿਆ ਕਰਿਆ ਇਹ ਜਿਹੜਾ ਖਾਨਾ ਪੂਰਤੀ ਵੀ ਕਰਨੀ ਔਰ ਬੰਨਿਆ ਵੀ ਕਰਨਾ ਕਿ ਮਜਬੂਰੀ ਹੈ ਕਰਨਾ, ਫਿਰ ਵੀ ਚੰਗਾ ਕਰਨਾ ਚਾਹੀਦਾ। ਇਹਦਾ ਸੋਚੋ ਕਿ ਮਨ ਤੇ ਲੱਗਦਾ ਹੀ ਹੈ ਕਈ ਵਾਰੀ, ਅਸੀਂ ਕਿਉਂਕਿ ਗੱਲਾਂ ਕਈ ਵਾਰੀ ਐਸੀ ਹੁੰਦੀਆਂ ਨਾ, ਮਨ ਦੂਜੇ ਪਾਸੇ ਹੋ ਜਾਂਦੇ, ਮਨ ਤੇ ਲੱਗਦੇ ਹੀ ਨਹੀਂ। ਕਈ ਵਾਰੀ ਵਿਆਖਿਆ ਵੀ ਗਲਤ ਹੁੰਦੀ ਹੈ ਕਿ ਬਾਣੀ ਦੇ ਪੜ੍ਹਦੇ ਆ ਮਨ ਨਹੀਂ ਜੁੜਦਾ ਹੈ, ਮਨ ਨਹੀਂ ਪਹਿਲਾਂ ਜੁੜੇਗਾ, ਪਹਿਲਾਂ ਬਾਣੀ ਪੜ੍ਹਨੀ ਪਏਗੀ, ਮਨ ਬਾਅਦ ਜੁੜੇਗਾ। ਕਈ ਵਾਰੀ ਸਾਡੇ ਵਾਲੇ ਵੀ ਗਲਤ ਵਿਆਖਿਆ ਕਰ ਜਾਂਦੇ ਨੇ ਕਿ ਬਾਣੀ ਪੜ੍ਹੋ ਮਨ ਨੂੰ ਟਿਕਾ ਕਰਕੇ, ਮਨ ਨੂੰ ਜੋੜ ਕੇ, ਨਹੀਂ ਨਹੀਂ ਉਲਟ ਕੰਮ ਹੈ, ਬਾਣੀ ਪੜ੍ਹੋ ਮਨ ਟਿਕ ਜਾਏ, ਮਨ ਜੁੜ ਜਾਏ। ਕਈ ਵਾਰੀ ਅਸੀਂ ਬੜੀ ਉੱਟੀ ਵਿਆਖਿਆ ਕਰਦੇ ਹਾਂ, ਫਿਰ ਅਸੀਂ ਕਹਾਂਗੇ ਗੁਰਦੁਆਰੇ ਆਓ ਮਨ ਸਾਫ਼ ਕਰਕੇ, ਨਹੀਂ ਐਸਾ ਨਹੀਂ ਹੈ, ਗੁਰਦੁਆਰੇ ਆਓ ਮਨ ਸਾਫ਼ ਹੋ ਜਾਏ। ਗੁਰਦੁਆਰੇ ਚ ਮਨ ਨੂੰ ਸਾਫ਼ ਕਰਨ ਵਾਸਤੇ ਆਉਣਾ, ਬਾਣੀ ਨੂੰ ਮਨ ਟਿਕਾਉਣ ਵਾਸਤੇ ਪੜ੍ਹਨਾ ਹੈ, ਪਹਿਲੇ ਨਹੀਂ ਕਿ ਪਹਿਲਾਂ ਮਨ ਟਿਕਾਈਏ ਬਾਅਦ ਬਾਣੀ ਪੜ੍ਹੀਏ, ਨਹੀਂ ਐਸਾ ਨਹੀਂ ਹੈ, ਬਾਣੀ ਪੜ੍ਹੋ ਹੌਲੀ ਹੌਲੀ ਮਨ ਟਿਕਦਾ ਜਾਏ। ਮਨ ਨੂੰ ਲੰਬਾ ਨਾ ਟਿਕਾਓ, ਪਹਿਲੀ ਵਾਰ ਥੋੜਾ ਥੋੜਾ ਟਿਕਾਓ, ਸ਼ਿਰ ਮਾਤਰ ਇੱਕ ਸਵਾਸ ਤੇ ਟਿਕਾ ਲਓ, ਇੱਕ ਵਾਰੀ ਵਾਹਿਗੁਰੂ ਕਹਿਣ ਟਿਕ ਜਾਏ, ਕੱਲ ਨੂੰ ਦੋ ਵਾਰੀ ਟਿਕ ਜਾਏ, ਜਿਹਦੇ ਇੱਕ ਵਾਰੀ ਟਿਕ ਗਿਆ ਨਾ ਤੁਹਾਡੀ ਯਾਤਰਾ ਸ਼ੁਰੂ ਹੋ ਗਈ, ਸਮਝ ਯਾਤਰਾ ਸ਼ੁਰੂ ਹੋ ਗਈ। ਇੱਕ ਵਾਰੀ ਟਿਕ ਗਿਆ, ਇੱਕ ਵਾਰੀ ਕਿੰਨਾ ਟਾਈਮ ਹੈ, ਇੱਕ ਵਾਰੀ ਵਾਹਿਗੁਰੂ ਵਾਹਿਗੁਰੂ ਦੀ ਪੰਜ ਸੱਤ ਵਾਰੀ ਸਾਰੇ ਸੋਚ ਦੀ ਬਾਜ ਨਾਲ ਕਹਿ ਸਕਦੇ ਹਾਂ। ਇੱਕ ਵਾਰੀ ਵਾਹਿਗੁਰੂ ਕਰਨ ਦੇ ਨਾਲ ਟਿਕਾਓ ਆ ਗਿਆ, ਰਸ ਆ ਜਾਏਗਾ, ਸਵਾਦ ਆ ਜਾਏਗਾ, ਔਰ ਦੁੱਖਾਂ ਦੇ ਕਲੇਸ਼ਾਂ ਦਾ ਨਾਸ ਹੋ ਜਾਏਗਾ। ਇਸ ਨੂੰ ਕਹਿੰਦੇ ਧਿਆਨ। ਧਿਆਨ ਉਸ ਵਾਹਿਗੁਰੂ ਪਰਮੇਸ਼ਰ ਦਾ ਧਰਨ ਹੈ ਜੋ ਸਾਰੇ ਵਿਆਪਕ ਰੂਪ ਦੇ ਵਿੱਚ ਹੈ, ਪ੍ਰਕਾਸ਼ ਰੂਪ ਵਿੱਚ ਹੈ, ਉਹੀ ਪਰਮਾਤਮਾ ਗੁਰੂ ਦੇ ਸ਼ਬਦ ਰੂਪ ਵਿੱਚ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੀਵ ਨਿਆਰ ਨਾ ਕੋਈ। ਬਾਣੀ ਤੇ ਪੂਰਨ ਨਿਸ਼ਚਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਤੇ ਕਿ ਉਹੀ ਨਿਰੰਕਾਰ ਹੈ। ਜੇ ਸਾਨੂੰ ਉਹ ਪ੍ਰਕਾਸ਼ ਰੂਪ ਚ ਵਿਆਪਕ ਪਰਮਾਤਮਾ ਨਹੀਂ ਦਿਸਦਾ ਨਾ, ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਵੇਖ ਲਓ, ਇੱਕ ਤੇ ਵੇਖ ਲੈਣਾ, ਸਾਰੂ ਨੂੰ ਵੇਖ ਲੈ, ਇਸਨੇ ਨਿਰਭਰ ਬਣ ਜਾਣਾ, ਜਪਦਿਆਂ ਜਪਦਿਆਂ ਇਸਨੇ ਪ੍ਰਾਪਤ ਕਰ ਲੈਣਾ ਸਭ ਕੁਛ। ਸੋ ਇਹਨਾਂ ਸਾਡੇ ਮਨ ਦ੍ਰਿੜ ਵਿਸ਼ਵਾਸ ਤੇ ਭਰੋਸਾ ਆ ਜਾਏ, ਫਿਰ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਕਰਦੇ ਤਾਂ ਦ੍ਰਿੜ ਵਿਸ਼ਵਾਸ ਨਹੀਂ। ਮਹਾਰਾਜ ਕਹਿੰਦੇ ਹਰ ਪਹਿਲੀ ਲਾਭ ਪਰ ਬਿਰਤੀ ਕਰਨ ਦਰਾਇਆ ਬਲਰਾਮ ਜੀਓ, ਦ੍ਰਿੜ ਕਰਮ ਕਰੋ, ਪੱਕਾ ਕਰਮ ਕਰੋ, ਅੱਜ ਵੀ ਕਰਨਾ, ਕੱਲ ਵੀ ਕਰਨਾ, ਰੋਜ ਕਰਨਾ, ਰੋਜ਼ਾਨਾ ਕਰਨਾ, ਹਮੇਸ਼ਾ ਕਰਨਾ, ਸਾਰੀ ਜ਼ਿੰਦਗੀ ਕਰਨਾ। ਇਹ ਨਹੀਂ ਕਿ ਦੋ ਦਿਨ ਕਰਿਆ, ਚਾਰ ਦਿਨ ਕਰਿਆ, ਸ਼ੀਰ ਨੇ ਕਰਿਆ, ਮੈਂ ਛੱਡ ਦੇਣਾ। ਦਿਲ ਪੱਕਾ ਕਰਮ ਹੋਵੇ। ਜੇ ਅੱਜ ਸਾਡਾ ਕੰਮ ਕਰਨਾ ਪੱਕਾ ਨਹੀਂ ਹੈ ਤਾਂ ਅਗਲੀ ਯਾਤਰਾ ਸਾਡੀ ਸ਼ੁਰੂ ਨਹੀਂ ਹੁੰਦੀ ਹੈ, ਕੰਮ ਦੀ ਪਰਿਪੱਕਤਾ ਚਾਹੀਦੀ ਹੈ। ਸੋ ਇਸੇ ਕਰਕੇ ਕਬੀਰ ਭਗਤ ਜੀ ਕਹਿੰਦੇ, ਸੋ ਧਿਆਨ ਕਰੋ ਦੇ ਬਹੁ ਨਾ ਧਰਨਾ, ਸਮਾਂ ਥੋੜਾ ਗੁਰੂ ਪਿਆਰੋ, ਮੈਂ ਸੰਪੂਰਨ ਕਰਨਾ ਚਾਹੁੰਦਾ, ਸੋ ਸਮਾਂ ਵੀ ਹੋ ਗਿਆ। ਫਿਰ ਐਸੇ ਮਰੋ ਜੇ ਬਹੁ ਨਾ ਮਰਨਾ, ਐਸੀ ਮੌਤ ਮਰੋ ਜਿਹੜਾ ਮੁੜ ਕੇ ਮਰਨਾ ਨਾ ਪਵੇ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਕੇ ਨਾ ਜਾਣਿਆ ਕੋਈ, ਮਰਦਾ ਮਰਦਾ ਸੰਸਾਰ ਮਰੀ ਜਾਂਦਾ ਪਰ ਮਰਨ ਦੀ ਜਾਚ ਨਹੀਂ ਆਈ ਹੈ। ਮਰਨ ਦਾ ਸਮਝ ਨਹੀਂ ਆਈ ਮਰਨਾ ਕਿਵੇਂ ਹੈ, ਮਰਨਾ ਵੀ ਸਿੱਖਣਾ ਪੈਂਦਾ ਮਰਨਾ ਕਿਵੇਂ। ਮਰਤਾ ਮਰਤਾ ਜਗ ਮੂਆ, ਮਰ ਕੇ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਮਰਨਾ ਇੱਕ ਤੇ ਹੈ ਧਰਮ ਦਾ ਮਰਨਾ, ਇਹ ਤਾਂ ਸਾਨੂੰ ਜਾਤ ਆਵੇ ਨਾ ਆਵੇ, ਸਿੱਖਿਆ ਆਵੇ ਨਾ ਆਵੇ, ਅਸੀਂ ਰੱਖਣਾ ਵੀ ਚਾਹੀਏ, ਧਰਮ ਨੇ ਮਰ ਜਾਣਾ। ਇਹਨੂੰ ਸਾਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ, ਇਹ ਪ੍ਰਕਿਰਤੀ ਨੇ ਆਪੇ ਇੰਤਜ਼ਾਮ ਕੀਤਾ, ਇਹਦਾ ਜਦੋਂ ਅਵਸਥਾ ਪੂਰੀ ਹੋ ਗਈ ਇਹਦੇ ਆਪੇ ਚਲੇ ਜਾਣ। ਜਿੰਨੇ ਮਰਜ਼ੀ ਯਤਨ ਕਰੀਏ ਇਹਨੂੰ ਬਚਾਉਣ ਵਾਸਤੇ ਬੜੇ ਯਤਨ ਕਰਦੇ ਨੇ, ਬਹੁਤ ਕੁਛ ਕਰੇ ਦੁਨੀਆਂ ਨੇ, ਜਿੱਦੀ ਦੀ ਦੁਨੀਆਂ ਸਾਜੀ ਹੈ ਯਤਨ ਕਰਦੀ ਰਹੀ ਹੈ, ਕਿਉਂਕਿ ਮਰਨਾ ਕੋਈ ਚਾਹੁੰਦਾ ਨਹੀਂ ਹੈ। ਮਰਨ ਨਾ ਪਾਇਆ ਨੇ ਤੇ ਆਪ ਲੁਕਾਇਆ, ਮਤ ਜੰਪ ਕਰੇ ਲੈ ਜਾਏ ਜੀਓ। ਮਰਨ ਨੂੰ ਜੀ ਨਹੀਂ ਕਰਦਾ ਕਿਸੇ ਦਾ ਸੰਸਾਰ ਤੋਂ ਜਾਣ ਨੂੰ, ਮਰਨਾ ਬੜਾ ਔਖਾ ਹੈ, ਬਹੁਤ ਵੱਡਾ ਦੁੱਖ ਹੈ। ਪਰ ਮੈਂ ਬੇਨਤੀ ਕਰਾਂ, ਮਰਨੇ ਨਹੀਂ, ਮਰਨੇ ਨੂੰ ਨੀ ਜੀ ਕਰਦਾ, ਇਹ ਕੱਲੀ ਗੱਲ ਹੀ ਹੈ। ਜਨਮ ਤੋਂ ਪਹਿਲਾਂ ਸਾਡਾ ਜੰਮਣ ਨੂੰ ਵੀ ਜੀ ਨਹੀਂ ਕਰਦਾ ਸੀ, ਇਹ ਵੀ ਧੱਕੇ ਨਾਲ ਹੈ ਸਾਰਾ ਕੁਛ। ਨਾ ਸਾਡਾ ਜੰਮਣ ਨੂੰ ਜੀ ਕਰਦਾ ਸੀ, ਤੇ ਗੁਰੂ ਗੋਬਿੰਦ ਸਿੰਘ ਨੇ ਵੀ ਕਹਿ ਦਿੱਤਾ, ਕਹਿੰਦੇ ਚਿਤਨੇ ਪਾਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨ ਮਹਿ। ਕਹਿੰਦੇ ਮੇਰਾ ਵੀ ਜੀ ਨਹੀਂ ਕਰਦਾ ਇਸ ਸੰਸਾਰ ਤੇ ਜਾਵਾਂ, ਜਨਮ ਲੈ ਕੇ ਜਾਵਾਂ। ਪਰ ਕੱਲੇ ਗੁਰੂ ਗੋਬਿੰਦ ਸਿੰਘ ਸਾਡਾ ਵੀ ਜੀ ਨਹੀਂ ਕਰਦਾ, ਧੱਕੇ ਨਾਲ ਆਏ ਆ। ਕਿਸੇ ਉਰਦੂ ਦੇ ਸ਼ਾਇਰ ਨੇ ਬੜਾ ਸੋਹਣੀ ਗੱਲ ਲਿਖੀ ਹੈ, ਉਦੋਂ ਉਹ ਕਹਿਣ ਲੱਗਾ, ਕਹਿੰਦੇ ਮੇਰੀ ਮਰਜ਼ੀ ਨਾਲ ਕੁਛ ਨੀ ਹੁੰਦਾ ਇੱਥੇ। ਉਹ ਕਹਿੰਦੇ ਲਾਈ ਹਯਾਤ ਲੈ ਆਈ ਕਜਾ, ਲਾਈ ਹਯਾਤ ਆਈ ਕਜਾ ਲੈ ਚਲੀ ਚਲੇ, ਆਪਣੀ ਮਰਜ਼ੀ ਸੇ ਨਾ ਆਏ ਹਮ ਆਪਣੀ ਮਰਜ਼ੀ ਚਲੇ। ਹਯਾਤ ਕਹਿੰਦੇ ਨੇ ਉਰਦੂ ਪਾਰਸੀ ਜ਼ਿੰਦਗੀ ਨੂੰ, ਕਹਿੰਦੇ ਜ਼ਿੰਦਗੀ ਲੈ ਕੇ ਆ ਗਈ, ਹਯਾਤ ਜ਼ਿੰਦਗੀ ਲੈ ਕੇ ਆ ਗਈ। ਪਰ ਕਜਾ ਕਹਿੰਦੇ ਨੇ ਮੌਤ ਨੂੰ, ਉਹ ਕਹਿੰਦੇ ਲਾਈ ਹਯਾਤ ਜ਼ਿੰਦਗੀ ਲੈ ਕੇ ਆ ਗਏ, ਮੌਤ ਲੈ ਕੇ ਚਲੀ ਗਈ। ਲਾਈ ਹਯਾਤ ਆਈ ਕਜਾ ਦੇ ਚਲੀ ਚਲੇ, ਉਹ ਕਹਿੰਦਾ ਜ਼ਿੰਦਗੀ ਲੈ ਕੇ ਆ ਗਈ, ਮੌਤ ਲੈ ਕੇ ਚਲੇਗੀ, ਚੱਲ ਪਏ। ਫਿਰ ਉਹ ਕਹਿੰਦਾ ਆਪਣੀ ਮਰਜ਼ੀ ਸੇ ਨਾ ਆਏ ਹਮ, ਇੱਥੇ ਆਪਣੀ ਮਰਜ਼ੀ ਨਾਲ ਨਹੀਂ ਆਏ ਸੀ, ਧੱਕੇ ਆਏ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾ, ਧੱਕੇ ਆਏ ਆ ਔਰ ਧੱਕੇ ਨਾਲ ਲੈ ਕੇ ਜਾਏਗਾ ਇੱਥੋਂ। ਨਾ ਜੰਮਣ ਨੂੰ ਜੀ ਕਰਦਾ, ਨਾ ਮਰਨ ਨੂੰ ਜੀ ਕਰਦਾ। ਲਾਈ ਹਯਾਤ ਆਈ ਕਜਾ ਦੇ ਚਲੀ ਚਲੇ, ਆਪਣੀ ਮਰਜ਼ੀ ਸੇ ਨਾ ਆਏ ਹਮ ਆਪਣੀ ਮਰਜ਼ੀ ਚਲੇ, ਨਾ ਆਪਣੀ ਮਰਜ਼ੀ ਨਾਲ ਸੰਸਾਰ ਚਾਹੇ ਨਾ ਆਪਣੀ ਮਰਜ਼ੀ ਨਾਲ ਗਏ। ਆਪਣੀ ਮਰਜ਼ੀ ਕੋਈ ਨਹੀਂ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਇਹ ਮਰਨਾ ਤੋਂ ਤੁਹਾਡਾ ਹੋ ਹੀ ਜਾਣਾ, ਤਨ ਕਰਕੇ ਹਰ ਇੱਕ ਨੇ ਮਰ ਜਾਣਾ, ਸਭ ਨੇ ਮਰ ਜਾਣਾ, ਜੋ ਵੀ ਦਿਸਦਾ ਸਭ ਮਰ ਜਾਂਦੇ ਨੇ, ਮੌਤ ਸਭ ਤੇ ਹੈ, ਕੋਈ ਨੀ ਬੱਚਾ। ਦੁਨੀਆਂ ਚ ਬੜੇ ਵੱਡੇ ਦੁਨੀਆਂ ਚ ਹੋਏ, ਉਹ ਵੀ ਸਾਰੇ ਦੁਨੀਆਂ ਤੋਂ ਚਲੇ ਗਏ। ਮੇਰੀ ਮੇਰੀ ਕਹਿਰੋ ਪਰਤੇ ਦੁਰਜੋਧਨ ਸੇ ਭਾਈ, ਬਾਹਰ ਹੈ ਜੋ ਜਿਨ ਛਤਰ ਚਲੇ ਤਾਂ ਦੇਹੀ ਗਿਰਜ ਨਾ ਖਾਈ, ਸਭ ਸਵੈਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਪਇਓ ਦਰਬੰਦੇ ਹਾਥੀ ਕਿਰਮੈ ਭਈ ਪਰਾਈ, ਦੁਰਵਾਸਾ ਤਪਤ ਗੌਰੀ ਜਾਦਵੇ ਫਲ ਪਾਏ, ਕਿਰਪਾ ਕਰੇ ਆਪਣੇ ਉੱਪਰ नाम के हर गुण गाए गए सारे चले गए दुनिया पर। बड़े बड़े अहंकारी लोग कहने वाले मेरे उनका कोई नहीं है, सब चले गए ने इसे दुनिया से कोई नहीं। 1 लाख पूत 1.25 लाख नाती ते रावण कर दिया ना बाती, अडे अडे दुनिया से चले गए। मरदा ने तन करके हर एक की मौत हो जाती है, पर जेड़ी मौत की गल कबीर करता वह कहता वो मरण होर है, यह मरण नहीं है। ऐसे मरो जे बहुत ना मरना, वह मरना केड़ा है कि साढ़े तन तो पहला साढ़े मन की मौत हो जाए। तन ने तो मर ही जाना है, मन की मौत अपने आप नहीं होती, मन की मौत करने वास्ते जतन करना पैंदा। क्यों? तन की मौत होंगी है अपने आप प्रकृति के नाल हो जानी है। बचपन तो बड़े जवानी आ जाती है, जवानी तो बढ़ेपा आ जाता है, बढ़ेपे तो मौत आ जाती है, और मुड़ के फिर जन्मां दे चक्कर पै जाते हैं। ये तो हो जाना, पर जिहड़ी मौत कबीर जी कहते हैं वह तन की मौत नहीं, मन की मौत है। मन की मौत हो जाए साढ़े जिउंदिया जिउंदिया तन दे जिउंदिया, जे तन दे जिउंदा मौत होगी तां गल बनेगी मरन मुक्त किल पाई। कहते ऐसे ना समझो मरने तो बाद मुक्ति मिलती है, नहीं, मुक्ति जिउंदे मिलेगी। ज्योदा मुक्त होगा, ज्योदा परमात्मा ने पाएगा, मन तो बाहर नहीं कुछ कर सकता है, तो जीवन निकल गया। पर मन की मौत कैसे होती है कि मन की तन की मौत होती है, तन के टुकड़े टुकड़े कर दी है, खंडन हो जाए तन मर जाता है, तन इकट्ठा होकर ज्योदा रहते। पर दोनों का काम उल्ट है, मन की मौत टुकड़े टुकड़े करके नहीं होती, मन का जीवन है टुकड़े टुकड़े खंड खंड मन ज्योदा, खिन पंगा है मन, खिन में आओ खिन अवरा, खिन मात्र कुछ होता है, खिन मात्र कबू जीरा ऊब चढ़ता है, कबू दाए पयाले, लोभी जीरा फिरना रहता है, चारे कुंडा पहले। मन ये जरा है ये सारा दिन जीवन की है, एदा जीवन है खंड खंड होके जीना, अडोड़ी टुकड़े टुकड़े होके जीना। और तन का जीवन की है श्वास, सह आते ने तन जिंदा है। मन का जीवन की है फुरने, फुरने चलते ने मन के श्वास ने चल रहे मन जिंदा। और तन की खुराक की है भोजन, मन की खुराक की है विचार, चंगे विचार गंदे विचार, ये थोड़ी मर्जी जो जी मर्जी भोजन खुवाओ। तन भी तो चंगे मन का भोजन खुवा, कोई साका आ रही है, कोई माता आ रही है, कोई कीड़े मकौड़े खुवाई जाते इस कोई मास खुवाई जाता है, कोई इस दुध पी जाता, मर्जी अपनी। इस तरह मन की खुराक की है, मन की खुराक है विचार, चंगे विचार माड़े विचार, चंगे विचार चंगा मन होगा, माड़े विचार माड़ा मन होगा। और फिर मन तन के बनते निशानी की है, श्वास बंद हो गए तन मर गया, मन के बनते निशानी की है फुरने बंद हो गए मन मर गया, तन के श्वास बंद हो गए, डॉक्टर देखता की है वह ला के मशीन देख दे कोई श्वास नहीं मर गया, हो जाते प्राणे निकलते ने, प्राण निकल गए मौत हो गई, प्राण चलते ने बाकी आने कोई नहीं चलता, भावे कहते ने जिंदा अजे अजे नहीं मरे, बाकी अंग भावे जो मर्जी जो हो श्वास निकले मर गया। और मन की मौत की है विचार मर गए, फुरने मर गए मन मर गया। तन मर के की बनता है, मिट्टी चो तन पैदा होया, तन मिट्टी चो पैदा होके मर के मिट्टी बन जाता है, माटी माटी होई एक, मिट्टी न मिट्टी मिल जाती है, क्योंकि मिट्टी चो पैदा होया, मिट्टी चो बने, माता पिता के संजोग तो बने, माता पिता के संजोग तो भोजन तो संजोग हो, मां की रक्त पिता बने तारा, मां की खून भोजन तो बने, पिता की बूंद भोजन तो बनी है, भोजन मिट्टी तो बनी है, इस करके मिट्टी का तन है ये। और ये मर के मिट्टी बन जाता है, पर जेड़ा मर है वह मिट्टी नहीं, वह माता पिता के पेट चो नहीं आया है, माता पिता के संजोग चो नहीं आया है, वह निरंकार तो सीधा नूर चो नूर आया, और वह मर के नूर का नूर बन जाएगा, मिट्टी मर के मिट्टी बन जाएगी, और मन मर के नूर का नूर बन जाएगा। मन तू जोत स्वरूप है अपना मूल पछाण, फिर मन हर ए जन्म मन, मन मरना की मतलब है कि जब ये परमे मर गए फिर ये परमात्मा बन जाएगा, निरंकार बन जाएगा। यो ही मन, यो मन शक्ति, यो मन सीओ, यो मन पंच तत्व को जियो, यो ही मन है सब कुछ करने वाला, यो ही परमात्मा बन जाता है, यो ही दुष्ट बन जाता है, यो ही डाकू बन जाता है, यो ही चोर बन जाता है, यो ही साध बन जाता है, यो ही परमात्मा बन जाता है। महाराज कहते मन मारे, मन मारे कोई, इस मन ने जिसने मार लिया तो मन साधे सिद्ध होई, जिसने मन साध लिया सिद्ध है, और जिन्हें मन मार दे ब्रह्म ज्ञानी है। इस करके मन ज्योंदा मरेगा, कबीर भाई जी मौत कहते ने, कहने लगे भाई ऐसे मरो जे बहुत न मरना, ਜਦੋਂ ਮਨ ਜਿਉਂਦਾ ਤਨ ਦੇ ਜਿਉਂਦਾ ਮਰ ਗਿਆ ਨਾ, ਇਹਦਾ ਜਿਹੜੀ ਯਾਤਰਾ ਸਬਰੀ ਹੋ ਗਈ। ਹੁਣ ਤਨ ਦੇ ਜਿੰਨੇ ਸੰਯੋਗ ਹੈ, ਜਿੰਨਾ ਕਿਹਦਾ ਦਾਤਾ ਦਾ ਜਿਉਂਦਾ ਰਹੇ ਨਾ ਰਹੇ ਦੀ ਮਰਜ਼ੀ, ਫਿਰ ਉਹ ਜੋਤ ਵਿੱਚ ਜੋਤ ਹੋ ਜਾਂਦੀ ਹੈ। ਜੋ ਜਦ ਮੈਂ ਜਦ ਆਇਆ ਇਕੱਠਾ ਕਿਉਂ ਜੋਤੀ ਸੰਗ ਜੋ ਸਮਾਨਾ, ਐਸੀ ਵਸਤਾ ਗੁਰੂ ਕਿਰਪਾ ਕਰੇ। ਸੋ ਭਾਈ ਆਪਾਂ ਪਿਛਲੇ ਦਿਨਾਂ ਤੋਂ ਇਸ ਦੇ ਵਿਚਾਰ ਕਰਦੇ ਆਉਂਦੇ ਸੀ ਕਿ ਦਾਸ ਨੇ ਯਤਨ ਕੀਤਾ ਕਿ ਜਿੰਨੀ ਸਮਝ ਦਿੱਤੀ ਉਹਨੂੰ ਖੋਲਾ, ਪਰ ਜਿੰਨੀ ਸਮਝ ਹੈ ਗਲਤੀ ਉਹਨੇ ਕੀਤੀ ਜਾਂਦੀ ਹੈ। ਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਥਾਹ ਬਾਣੀ ਹੈ, ਬ੍ਰਹਮ ਬਾਣੀ ਹੈ, ਔਰ ਜਿੰਨੀ ਕੁ ਮਤ ਹੈ ਉਹਦੇ ਮੁਤਾਬਕ ਜੋ ਗੱਲਾਂ ਕਹੀਆਂ ਗਈਆਂ ਹਨ ਗੁਰੂ ਪਿਆਰੇ, ਇਹਨਾਂ ਵਿੱਚ ਕੋਈ ਗੱਲ ਸੱਚੋ ਗਲਤ ਕਹੀ ਗਈ ਹੋਵੇ ਔਰ ਨਾ ਗੁਰਮਤ ਅਨੁਸਾਰ ਹੋਵੇ ਉਹਦਾ ਤਿਆਗ ਕਰ ਦੇਣਾ, ਤੇ ਜਿਹੜੀਆਂ ਗੁਰਮਤ ਦੀਆਂ ਗੱਲਾਂ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪੜ੍ਹਦੇ ਸੁਣਦੇ ਸਰਬੱਤ ਦਾ ਇਹ ਬੰਦੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਪਰਵਿਆਪ